ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਹਾਂ ਪ੍ਰਭੂ ਤੁਛ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋਈ ਕਰਾਏ ਜੋ ਤੁਦ ਪਾਵੈ ਮੋਹੇ ਸਿਆਨਪ ਕਛੂ ਨਾ ਆਵੈ ਹਮ ਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਤੇਰਾ ਰਾਮਈਆ ਹਾਂ ਬਾਰਕ ਤੇਰਾ ਰਾਮਈਆ ਹਾਂ ਬਾਰਕ ਤੇਰਾ ਰਾਮਈਆ ਹਾਂ ਬਾਰਕ ਤੇਰਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਅਪਰਾਧ ਕਰਤ ਹੈ ਜੇਤੇ ਜਨਨੀ ਚੇਤ ਨਾ ਰਾਖਸ ਤੇਤੇ ਰਾਮਈਆ ਹਾਂ ਬਾਰਕ ਤੇਰਾ काहे ना खंड से अवगुण मेरा। जे अत क्रोप करे कर ताया तो पी चेतना राख समाया। चिंत भवन मन परयो हमारा ना बिना कैसे उतर सपारा। देह बिमल मत सदा शरीरा सहज सहज गुण रमे कबीरा। प्यारे जी अब गुण पुत्रां दे प्यारे जी अब गुण पुत्रां दे माता याद ना रख 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 दे। अब गुण बच्चियां दे प्यारे जी अब गुण पुत्रां दे। परम सत्कार योग सतगुरां दी सजी नवाजी गुरु का खास रूप गुरु खालसा सतसंग जी दुनियावी काम कार विहार छड़ के मन विच प्रेम लेके गुरबाणी दा गुरु चरणा दा सत्संग दा महापुरशां दे पवित्र स्थान ते पहुंच के धन 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 गुरु ग्रंथ साहिब महाराज दे पावन पवित्र दरबार दियां हाजरियां भर के काफी समय तों तुरकी बाणी रब्बी बाणी अलाही बाणी दा हरी जस कीर्तन सरवण करके अपने समय नूं अते स्वासां नूं लेखे विच ला रहे हो। बाकी जो समा रह गया अपने कोल उनूं आपां सारी संगत ने रल मिल के हरी जस करके अते सुन के लेखे विच लाउणा है। सारी संगत अपनी रसना पवित्र करो जी गज बज के फतेह बुलाओ। वाहिगुरु जी का खालसा वाहिगुरु जी की फतेह। गुरु रूप गुरु खालसा सतसंग जी दुनिया ਦੁਨੀਆਂ ਵਿੱਚ ਭਾਵੇਂ ਕੋ ਅਮੀਰ ਹੈ ਭਾਵੇਂ ਗਰੀਬ ਹੈ, ਭਾਵੇਂ ਰਾਜਾ ਮਹਾਰਾਜਾ ਹੈ ਭਾਵੇਂ ਸੇਠ ਸ਼ਾਹੂਕਾਰ ਹੈ, ਉਹਦੇ ਮਨ ਵਿੱਚ ਇੱਕ ਇੱਛਾ ਹੈ ਸੁਖੀ ਹੋਣ ਦੀ। ਸੁਖ ਤਾਂ ਇਨਸਾਨ ਚਾਹੁੰਦਾ ਜੇ ਦੁਖੀ ਹੋਵੇ। ਜਿਹਨੂੰ ਪਿਆਸ ਹੀ ਨਹੀਂ ਲੱਗੀ ਉਹ ਪਾਣੀ ਨਹੀਂ ਢੂੰਡੇਗਾ ਕਦੇ ਵੀ। ਉਹ ਜਿਹੜੇ ਬਾਹਰ ਬੈਠੇ ਨਾ ਧੁੱਪੇ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਬਾਹਰ ਜਾ ਕੇ ਗੱਲਾਂ ਕਰੋ ਜਾਂ ਚੁੱਪ ਕਰਕੇ ਬੈਠੋ। ਕੋਈ ਪਹਿਰੇਦਾਰ ਜਾ ਕੇ ਉਹਨਾਂ ਨੂੰ ਬੇਨਤੀ ਕਰ ਦਿਓ ਵੀ ਚੁੱਪ ਕਰਕੇ ਬੈਠੋ ਜੇ ਬੈਠਣਾ। ਹਰ ਇੱਕ ਦੇ ਮਨ ਦੇ ਵਿੱਚ ਸੁਖੀ ਹੋਣ ਦੀ ਇੱਛਾ ਬਣੀ ਹੋਈ ਹੈ। ਸੁਖ ਤਾਂ ਚਾਹੁੰਦਾ ਜੇ ਦੁਖੀ ਹੈ। ਸਾਧਸੰਗ ਜੀ, ਦੁੱਖ ਦਾ ਇਲਾਜ ਤਾਂ ਹੁੰਦਾ ਜੇ ਉਹਨੂੰ ਦੁੱਖ ਦਾ ਗਿਆਨ ਹੋਵੇ। ਜੇ ਉਹਨੂੰ ਦੁੱਖ ਦਾ ਗਿਆਨ ਹੀ ਨਹੀਂ ਹੈ, ਜਿੰਨੀਆਂ ਦਵਾਈਆਂ ਲਏਗਾ ਜਿੰਨੇ ਉਪਾਅ ਕਰੇਗਾ ਵਿਅਰਥ ਚਲੇ ਜਾਣ। ਹੁਣ ਬਿਮਾਰੀ ਹੋਰ ਹੈ, ਦਵਾਈ ਹੋਰ ਲਈ ਜਾਂਦਾ ਹੈ। ਉਹ ਕੈਸੇ ਤੰਦਰੁਸਤ ਹੋ ਜਾਏਗਾ? ਨਹੀਂ ਹੋ ਸਕਦਾ। ਪਹਿਲਾਂ ਉਹਨੂੰ ਆਪਣੀ ਬਿਮਾਰੀ ਦਾ ਗਿਆਨ ਹੋਣਾ ਚਾਹੀਦਾ ਹੈ। ਇਹ ਇਨਸਾਨ ਬਾਹਰ ਸੁੱਖ ਲੱਭ ਰਿਹਾ, ਦੁੱਖ ਇਹਦੇ ਅੰਦਰ ਹੈ। ਅੰਦਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧ ਫਿਰੇ ਬੇਤਲ। ਦੁਖੀ ਇਹ ਜੀਵ ਅੰਦਰੋਂ ਹੈ, ਸੁੱਖ ਬਾਹਰ ਲੱਭ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹਨੂੰ ਇੰਨੇ ਕੁ ਦੁੱਖਾਂ ਨੇ ਘੇਰਿਆ ਹੋਇਆ ਨਾ ਗਿਣ ਵੀ ਨਹੀਂ ਸਕਦਾ। ਤਿੰਨ ਵੱਡੇ ਦੁੱਖ ਨੇ ਆਦ, ਬਿਆਦ ਅਤੇ ਉਪਾਦ। ਆਦ ਸਰੀਰ ਦੀਆਂ ਬਿਮਾਰੀਆਂ ਨੂੰ ਕਹਿੰਦੇ ਨੇ, ਬਿਆਦ ਮਨ ਦੀਆਂ ਬਿਮਾਰੀਆਂ, ਉਪਾਦ ਕਲੇਸ਼ ਲੜਾਈਆਂ ਝਗੜੇ। ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਵਿੱਚ ਹੀ ਆ ਜਾਂਦੇ ਨੇ, ਸਰੀਰ ਦੇ ਰੋਗ, ਮਨ ਦੇ ਰੋਗ ਅਤੇ ਕਲੇਸ਼ ਲੜਾਈਆਂ ਝਗੜੇ। ਪਹਿਲਾਂ ਤਾਂ ਇਸ ਸਮੇਂ ਦੇ ਵਿੱਚ ਸਰੀਰ ਕਰਕੇ ਕੋਈ ਤੰਦਰੁਸਤ ਨਹੀਂ ਹੈ। ਇਹ ਜਿਹੜੀਆਂ ਤਿੰਨ ਗੱਲਾਂ ਨੇ ਸਾਡੇ ਜੀਵਨ 'ਤੇ ਬੜਾ ਗਹਿਰਾ ਅਸਰ ਕਰਦੀਆਂ ਨੇ। ਆਦ ਆਹਾਰ, ਆਚਾਰ ਆਹਾਰ ਅਤੇ ਵਿਹਾਰ, ਕਿਰਤ ਖੁਰਾਕ ਅਤੇ ਖਿਆਲ। ਜੇ ਤਿੰਨੇ ਹੀ ਸ਼ੁੱਧ ਹੋਣ, ਕਿਰਤ ਵੀ ਸ਼ੁੱਧ ਹੋਵੇ, ਖੁਰਾਕ ਵੀ ਸ਼ੁੱਧ ਹੋਵੇ, ਖਿਆਲ ਵੀ ਸ਼ੁੱਧ ਹੋਣ, ਇਹਦਾ ਜੀਵਨ ਸੁਖਦਾਈ ਬਤੀਤ ਹੋਏਗਾ। ਪਰ ਇਹ ਤਿੰਨੇ ਹੀ ਮੈਲੇ ਹੋ ਗਏ, ਕਿਰਤ ਵੀ ਮੈਲੀ ਕਰਦਾ, ਧਨ ਕਮਾਉਣ ਵਾਸਤੇ ਉਹ ਵੀ ਕਰਮ ਕਰਦਾ ਜਿਹੜੇ ਨਹੀਂ ਕਰਨੇ ਚਾਹੀਦੇ ਨੇ। ਵਿਹਾਰ ਅਤੇ ਆਚਾਰ, ਆਹਾਰ ਖੁਰਾਕ ਹੈ ਜਿਹੜੀ, ਉਹ ਇਨਸਾਨ ਪਦਾਰਥ ਖਾਂਦਾ ਜਿਹੜੀ ਕੋਈ ਜੂਨੀ ਨਹੀਂ ਖਾਂਦੀ, ਬੰਦਾ ਉਹ ਵੀ ਖਾਈ ਜਾਂਦਾ। ਬਾਕੀ ਜਿਹੜੇ ਖਿਆਲ ਨੇ ਉਹ ਵੀ ਸ਼ੁੱਧ ਨਹੀਂ ਹਨ। ਖਿਆਲ ਵੀ ਮੈਲੇ ਨੇ, ਅੱਗੇ ਕੋਈ ਮੁਜਰਾ ਦੇਖਣ ਜਾਂਦਾ ਸੀ, ਨਾਚ ਦੇਖਣ ਜਾਂਦਾ ਸੀ, ਡਾਂਸ, ਲੋਕੀ ਕਹਿੰਦੇ ਸੀ ਇਨਸਾਨ ਚੰਗਾ ਨਹੀਂ, ਦਾਨਾ ਨਹੀਂ ਬੰਦਾ, ਇਹ ਮੁਜਰੇ ਦੇਖਦਾ ਜਾ ਕੇ ਡਾਂਸ ਦੇਖਦਾ। ਪਰ ਸਾਧਸੰਗ ਜੀ, ਅੱਜ ਤਾਂ ਘਰ ਘਰ ਮੁਜਰੇ ਹੋ ਰਹੇ ਨੇ, ਘਰ ਘਰ ਡਾਂਸ ਹੋ ਰਹੇ ਨੇ, ਦੇਖੇ ਜਾ ਰਹੇ ਨੇ। ਕੈਸੇ ਮਨ ਦੀ ਬਿਰਤੀ ਸ਼ੁੱਧ ਹੋ ਜਾਏਗੀ ਇਹਦੀ? ਆਚਾਰ, ਆਹਾਰ ਤੇ ਵਿਹਾਰ, ਇਹ ਤਿੰਨੇ ਮੈਲੇ ਹੋਣ ਕਰਕੇ ਜਿਹੜੇ ਸਰੀਰ ਨੇ ਰੋਗੀ ਹੋ ਚੁੱਕੇ। ਜਿਹਨੂੰ ਮਰਜ਼ੀ ਪੁੱਛ ਲਓ, ਉਹ ਰੋਗ ਦੀ ਗੱਲ ਕਰੇਗਾ, ਬਿਮਾਰੀ ਦੀ ਗੱਲ ਕਰੇਗਾ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਬਾਣੀ 'ਚ ਆਪਾਂ ਨੂੰ ਉਪਦੇਸ਼ ਕੀਤਾ ਹੈ ਵੀ ਤਾਂ ਤੈਨੂੰ ਦੇਖਣ ਨੂੰ ਸੁਖੀ ਲੱਗਦੇ ਨੇ, ਮਾੜਾ ਜਿਹਾ ਇਹਨੂੰ ਪੁੱਛ ਕੇ ਦੇਖ ਵੀ ਕਿੰਨਾ ਕੁ ਸੁਖੀ ਹੈ। ਸੱਚੇ ਪਾਤਸ਼ਾਹ ਕਹਿੰਦੇ ਤੂੰ ਇੱਕ ਦੁੱਖ ਪੁੱਛੇਗਾ, ਉਹ ਪੰਡਾਂ ਖੋਲ ਕੇ ਬਹਿ ਜਾਏਗਾ ਦੁੱਖਾਂ ਦੀਆਂ। ਦੁੱਖ ਕੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖਾਂ ਦੀਆਂ ਪੰਡਾਂ ਹੀ ਖੋਲ ਕੇ ਬਹਿ ਜਾਣਾ ਉਹਨੇ। ਸਾਹਿਬ ਦਾ ਬਚਨ ਹੈ ਨਾ ਬਾਣੀ ਚ ਐਸਾ, ਜੋ ਜੋ ਦਿਸੈ ਜੀ ਸੋ ਸੋ ਰੋਗੀ, ਸੋ ਸੋ ਰੋਗੀ, ਜੋ ਜੋ ਦਿਸੈ ਜੀ ਸੋ ਸੋ ਰੋਗੀ, ਸੋ ਸੋ ਰੋਗੀ, ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮਹਾਰਾਜ ਕਹਿੰਦੇ ਜੋ ਤੈਨੂੰ ਦਿਸਦਾ ਨਾ, ਬਸ ਉਹਨੂੰ ਨਾ ਪੁੱਛੇ ਤਾਂ ਚੰਗੀ ਗੱਲ ਹੈ, ਜੇ ਪੁੱਛ ਲਿਆ ਬਸ ਉਹਨੇ ਫਿਰ ਰੋਗ ਗਿਣ ਲੱਗ ਜਾਣੇ, ਮੈਨੂੰ ਆਹ ਵੀ ਰੋਗ ਹੈ, ਆਹ ਵੀ ਰੋਗ। ਜਿਹੜੇ ਅੰਤਰੀਵ ਰੋਗ ਨੇ ਉਹ ਸਰੀਰ ਦੇ ਰੋਗਾਂ ਨਾਲੋਂ ਜ਼ਿਆਦਾ ਦੁਖਦਾਈ ਨੇ, ਕਿਉਂਕਿ ਸਰੀਰ ਦੇ ਰੋਗਾਂ ਦਾ ਇਲਾਜ ਹੈਗਾ ਡਾਕਟਰ ਲੋਕ, ਵੈਦ ਲੋਕ ਦਵਾਈਆਂ ਦੇ ਕੇ ਸਰੀਰ ਠੀਕ ਕਰ ਦਿੰਦੇ ਆ, ਪਰ ਮਨ ਦੇ ਰੋਗ ਦਾ ਤਾਂ ਕਿਸੇ ਕੋਲ ਇਲਾਜ ਹੈ ਨਹੀਂ, ਕਿਸੇ ਡਾਕਟਰ ਕੋਲ, ਕਿਸੇ ਹਕੀਮ ਵੈਦ ਕੋਲ। ਮਨ ਦੇ ਰੋਗ ਤਾਂ ਜ਼ਿਆਦਾ ਭਿਆਨਕ ਨੇ, ਜ਼ਿਆਦਾ ਦੁਖਦਾਈ ਨੇ। ਮਨ ਦੇ ਰੋਗਾਂ ਦਾ ਇਲਾਜ ਤਾਂ ਸਾਡਾ ਵੈਦ ਗੁਰੂ ਗੋਬਿੰਦ ਹੀ ਕਰ ਸਕਦਾ ਹੈ। ਉਹ ਨਾਮ ਰੂਪੀ ਔਖ ਦੀ ਦੇਖ ਕੇ ਦੁੱਖ ਦੀ ਜੜ ਪੱਟ ਦਿੰਦਾ ਹੈ, ਪਰ ਜੇ ਕੋਈ ਵੈਦ ਗੁਰੂ ਤੋਂ ਨਾਮ ਦਵਾਈ ਲੈ ਕੇ ਪਰਹੇਜ ਰੱਖੇ ਵਰਤੇ, ਜਨਮਾਂ ਜਨਮਾਂ ਦੇ ਰੋਗ ਕੱਟੇ ਜਾਣ, ਜਨਮ ਜਨਮ ਕੇ ਦੁੱਖ ਨਿਵਾਰੇ। ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵ ਖੁਦ ਮੁਖ ਦੇਵੈ ਕਟੈ ਜਮ ਕੀ ਫੰਦ। ਬਹੁਤ ਭਿਆਨਕ ਰੋਗ ਨੇ ਇਸ ਮਨ ਨੂੰ ਜਿਹੜੇ ਚੰਬੜੇ ਹੋਏ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਮਰਾਂ ਸਰੀਰਕ ਉਮਰਾਂ 14-15 ਸਾਲ ਦੀ ਹੈ। ਗਰੀਬ ਨਿਵਾਜ ਮੰਜੇ ਤੇ ਪਏ ਰਹਿੰਦੇ ਨੇ, ਕਿਸੇ ਨਾਲ ਬੋਲਦੇ ਚੱਲਦੇ ਨਹੀਂ, ਖਾਂਦੇ ਪੀਂਦੇ ਬਹੁਤ ਘੱਟ ਨੇ, ਚਾਦਰ ਲੈ ਕੇ ਪਏ ਰਹਿੰਦੇ ਨੇ। ਮਾਤਾ ਤ੍ਰਿਪਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ, ਉਹਨਾਂ ਨੂੰ ਸੋਚ ਹੋ ਗਈ ਕਿ ਗੁਰੂ ਨਾਨਕ ਨੂੰ ਪਤਾ ਨਹੀਂ ਕੋਈ ਰੋਗ ਹੋ ਗਿਆ, ਕੋਈ ਬਿਮਾਰੀ ਲੱਗ ਗਈ, ਮੰਜੇ ਤੇ ਪਏ ਰਹਿੰਦੇ ਨੇ, ਖਾਂਦੇ ਪੀਂਦੇ ਨਹੀਂ, ਬੋਲਦੇ ਚੱਲਦੇ ਨਹੀਂ ਕਿਸੇ ਨਾਲ। ਸਾਧਸੰਗ ਜੀ ਜਾਂ ਤਾਂ ਪਛਾਣਿਆ ਸੀ ਭੈਣ ਨਾਨਕੀ ਨੇ, ਜਾਂ ਫਿਰ ਰਾਏ ਬਲਾਰ ਨੇ ਪਛਾਣਿਆ ਸੀ, ਬਾਕੀ ਪਟਵਾਰੀ ਦਾ ਪੁੱਤਰ ਸਮਝਦੇ ਰਹੇ। ਭਾਵੇਂ ਮਾਤਾ ਨੇ ਬਹੁਤ ਜਨਮ ਤਪ ਕਰਕੇ ਪਰਮਾਤਮਾ ਤੋਂ ਵਰ ਲਿਆ ਸੀ, ਕਿਹਾ ਪਰਮੇਸ਼ਰ ਮੇਰੇ ਘਰ ਪੁੱਤਰ ਬਣ ਕੇ ਮੇਰੀ ਕੁੱਖੋਂ ਜਨਮ ਲਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਅਕਾਲ ਪੁਰਖ ਪਰਮੇਸ਼ਰ ਨੇ ਗੁਰੂ ਨਾਨਕ ਦਾ ਰੂਪ ਧਾਰ ਕੇ ਮਾਤਾ ਤ੍ਰਿਪਤਾ ਦੀ ਕੁੱਖੋਂ ਪ੍ਰਗਟ ਹੋਏ ਸੀ ਮਹਾਰਾਜ, ਪਰ ਆਪਣੇ ਮਾਤਾ ਪਿਤਾ ਉੱਤੇ ਮਾਇਆ ਪਾ ਕੇ ਰੱਖੀ। ਜੇ ਮਾਤਾ ਪਿਤਾ ਸਤਿਗੁਰਾਂ ਨੂੰ ਪਛਾਣ ਲੈਂਦੇ ਫਿਰ ਹੋਰ ਜੀਵਾਂ ਦਾ ਭਲਾ ਨਹੀਂ ਸੀ ਹੋਣਾ, ਕਿਉਂਕਿ ਪਰਮੇਸ਼ਰ ਕਿਸੇ ਚੀਜ਼ ਦੇ ਦੀਨ ਨਹੀਂ ਹੈ, ਨਾ ਉਹ ਕਿਸੇ ਮਾਇਆ ਦੇ, ਨਾ ਪਦਾਰਥਾਂ ਦੇ, ਨਾ ਲਾਲਚ ਦੇ, ਨਾ ਦਿਖਾਵੇ ਦੇ। ਜੇ ਉਹ ਬਸ ਹੈ ਤਾਂ ਪ੍ਰੇਮਾ ਭਗਤੀ ਦੇ ਹੈ। ਰੱਬ ਦੇ ਭਗਤ ਨੂੰ ਪ੍ਰੇਮ ਦੀਆਂ ਜੰਜੀਰਾਂ ਵਿੱਚ ਬੰਨ ਲੈਂਦੇ ਨੇ, ਨਾ ਤੂੰ ਆਵੇਂ ਬਸ ਬਹੁਤ ਘਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਧਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਸਭ ਕੁਝ ਤੇਰੇ ਬਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਬਸ ਭਗਤਾਂ ਤਾਣ ਤੇਰਾ। ਪਰਮੇਸ਼ਰ ਕਿਸੇ ਦੇ ਦੀਨ ਨਹੀਂ ਹੈ, ਜੇ ਹੈ ਤਾਂ ਉਹ ਪ੍ਰੇਮਾ ਭਗਤੀ ਦੇ ਦੀਨ। ਭਗਤ ਨੂੰ ਆਪਣੇ ਦੀਨ ਕਰ ਲੈਂਦੇ ਨੇ, ਪ੍ਰੇਮ ਦੇ ਬੰਧਨਾਂ ਚ ਬੰਨ ਲੈਂਦੇ ਨੇ। ਪ੍ਰੇਮਾ ਭਗਤੀ ਦੇ ਅਧੀਨ ਹੋ ਕੇ ਭਗਵਾਨ ਨੂੰ ਫਿਰ ਆਪਣੇ ਭਗਤਾਂ ਦੇ ਭਾਂਡੇ ਮਾਂਜਣੇ ਪੈਂਦੇ, ਨੌਕਰ ਬਣ ਕੇ ਪਸ਼ੂ ਚਾਰਨੇ ਪੈਂਦੇ ਨੇ ਆਪਣੇ ਭਗਤਾਂ ਦੇ। ਆਪਣੇ ਭਗਤਾਂ ਦੇ ਰੂਪ ਧਾਰ ਕੇ ਉਹਨਾਂ ਨੂੰ ਮਾਲਿਸ਼ ਕਰਨੀ ਪੈਂਦੀ ਹੈ ਰਾਜੇ ਦੀ ਜਾ ਕੇ, ਕਿਹੜੇ ਕਿਹੜੇ ਨਹੀਂ ਕਰਦਾ, ਸਾਰੇ ਭਗਤਾਂ ਦੇ ਕੰਮ ਕਰਦਾ ਹੈ, ਪਰ ਪ੍ਰੇਮਾ ਭਗਤੀ ਦੇ ਦੀਨ ਹੋ ਕੇ, ਕਿਸੇ ਲਾਲਚ ਦੇ ਦੀਨ ਨਹੀਂ ਹੈ। ਰੱਬ ਵਸ ਭਗਤਾਂ ਨੇ ਕੀਤਾ ਪਾ ਕੇ ਪ੍ਰੇਮ ਡੋਰੀਆਂ, ਰੱਬ ਵਸ ਭਗਤਾਂ ਨੇ ਪਾ ਕੇ ਪ੍ਰੇਮ ਡੋਰੀਆਂ, ਪਾ ਕੇ ਪ੍ਰੇਮ ਡੋਰੀਆਂ, ਰੱਬ ਵਸ ਭਗਤਾਂ ਨੇ ਉਹ ਪਾ ਕੇ ਪ੍ਰੇਮ ਡੋਰੀਆਂ। ਭਗਤਾਂ ਨੇ ਰੱਬ ਵਸ ਕੀਤਾ ਜੀ, ਪਾ ਕੇ ਪ੍ਰੇਮ ਡੋਰੀਆਂ, ਰੱਬ ਵਸ ਭਗਤਾਂ ਨੇ ਪਾ ਕੇ ਪ੍ਰੇਮ ਡੋਰੀਆਂ। ਭਗਵਾਨ ਦੇ ਜਿਹੜੇ ਭਗਤ ਨੇ ਭਗਤੀ ਕਰਕੇ ਪ੍ਰੇਮਾ ਭਗਤੀ ਪਰਮੇਸ਼ਰ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਸਤਿਗੁਰੂ ਮਹਾਰਾਜ ਦੇ ਮਾਤਾ ਪਿਤਾ ਜਨਮਾਂ ਜਨਮਾਂ ਦੇ ਭਗਤ ਨੇ ਪਰਮੇਸ਼ਰ ਦੇ, ਭਗਤੀ ਦੇ ਦੀਨ ਹੋ ਕੇ ਭਗਵਾਨ ਨੂੰ ਪੁੱਤਰ ਬਣ ਕੇ ਆਉਣਾ ਪੈ ਗਿਆ। ਮਾਤਾ ਤ੍ਰਿਪਤਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਪੁੱਤਰ ਬਣ ਕੇ, ਜੇ ਮਾਇਆ ਦਾ ਪਰਦਾ ਨਾ ਕਰਦੇ ਉਹਨਾਂ ਨੇ ਪ੍ਰੇਮ ਦੇ ਬੰਧਨਾਂ 'ਚ ਬੰਨ ਲੈਣਾ ਸੀ, ਉਹਨਾਂ ਨੂੰ ਹੋਰ ਜੀਵਾਂ ਦਾ ਭਲਾ ਨਹੀਂ ਸੀ ਹੋਣਾ। ਦੇਖੋ, ਪਰਉਪਕਾਰ ਕਰਨ ਵਾਸਤੇ ਆਪਣੇ ਮਾਤਾ ਪਿਤਾ 'ਤੇ ਮਾਇਆ ਪਾਉਣੀ ਪਈ ਆ ਉਹਨੂੰ, ਉਹ ਆਪਣਾ ਪੁੱਤਰ ਹੀ ਸਮਝਦੇ ਸੀ। ਜਦ ਕਿਤੇ ਸ਼ਰਧਾ ਆਉਂਦੀ ਸੀ ਨਾ, ਫੇਰ ਪਰਦਾ ਕਰ ਦਿੰਦੇ ਸੀ ਅੱਗੇ। ਮਾਤਾ ਜੀ ਸੋਚ ਕਰਦੇ ਨੇ ਕਿ ਪਤਾ ਨਹੀਂ ਬਿਮਾਰ ਹੋ ਗਏ, ਕੋਈ ਰੋਗ ਹੋ ਗਿਆ। ਮੈਂ ਤਾਂ ਕਲਿਆਣ ਦਾਸ ਜੀ, ਸਾਧਸੰਗ ਜੀ, ਕਿਸੇ ਦੇ ਪਿਤਾ ਦਾ ਨਾਂ ਆਪਾਂ ਅੱਧਾ ਲੈ ਲਈਏ ਨਾ, ਭਾਵੇਂ ਆਪਣੇ ਪਿਤਾ ਨੂੰ ਪਾਣੀ ਨਾ ਹੀ ਪੁੱਛਦਾ ਹੋਵੇ, ਉਹ ਕਹੂਗਾ ਜੀ ਪਿਤਾ ਜੀ ਦਾ ਨਾਂ ਪੂਰਾ ਲਓ, ਤੁਸੀਂ ਸਰਦਾਰ ਜੀ ਕਹਿ ਕੇ ਲਓ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦਾ ਨਾਂ ਕਾਲੂ ਜੀ ਕਹੀ ਜਾਂਦੇ ਨੇ, ਸਾਰੇ ਅੱਧਾ ਹੀ ਨਾਂ ਲਈ ਜਾਂਦੇ ਨੇ। ਪੂਰਾ ਨਾਂ ਕਲਿਆਣ ਦਾਸ ਜੀ ਆ ਉਹਨਾਂ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਦੇ ਨਾਂ ਤਾਂ ਸਤਿਕਾਰ ਸਹਿਤ ਲੈਣਾ ਚਾਹੀਦਾ। ਮੈਂ ਤਾਂ ਕਲਿਆਣ ਦਾਸ ਜੀ ਨੂੰ ਕਹਿੰਦੇ, ਜਾਓ ਤੁਸੀਂ ਹਰਦਾਸ ਵੈਦ ਨੂੰ ਬੁਲਾ ਲਿਆਓ। ਸਾਡੇ ਦੇਸ਼ ਵਿੱਚ ਵੈਦ ਲੋਕ ਹੀ ਹੁੰਦੇ ਸੀ, ਹਕੀਮ ਜਾਂ ਵੈਦ, ਡਾਕਟਰ ਨਹੀਂ ਸੀ ਹੁੰਦੇ। ਡਾਕਟਰ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਵੇਲੇ ਆਏ ਸਾਡੇ ਦੇਸ਼ ਵਿੱਚ, ਅੰਗਰੇਜ਼ ਡਾਕਟਰ, ਆਪਾਂ ਨੂੰ ਦਵਾਈ ਵੀ ਅੰਗਰੇਜ਼ੀ ਵੀ ਕਹਿੰਦੇ ਹਾਂ। ਜਦੋਂ ਆਪਾਂ ਕਹਿੰਦੇ ਹਾਂ ਕਿਹੜੀ ਦਵਾਈ ਲੈ ਰਹੇ ਅੰਗਰੇਜ਼ੀ, ਇਹ ਉਹੀ ਲੈ ਕੇ ਆਏ ਨੇ। ਆਪਣੇ ਦੇਸ਼ ਵਿੱਚ ਤਾਂ ਵੈਦ ਹਕੀਮ ਹੁੰਦੇ ਸੀ। ਸਾਧਸੰਗ ਜੀ ਉਹ ਦਵਾਈ ਬਣਾਉਂਦੇ ਇੰਨੀ ਇਕਾਗਰਤਾ ਵਿੱਚ ਕਿ ਨਾਲੇ ਉਹ ਸਿਮਰਨ ਕਰਦੇ, ਨਾਲੇ ਇਕਾਗਰਤਾ ਨਾਲ ਦਵਾਈ ਰਗੜਦੇ ਸੀ, ਜਿਹੜਾ ਲੈਂਦਾ ਸੀ ਤੰਦਰੁਸਤ ਹੋ ਜਾਂਦਾ ਸੀ। ਹੁਣ ਮਸ਼ੀਨਾਂ ਬਣਾਉਂਦੀਆਂ ਨੇ, ਬਿਮਾਰੀ ਹੋਰ ਹੈ, ਦਵਾਈ ਹੋਰ ਦੇਈ ਜਾਂਦੇ ਨੇ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਉਹ ਸਿਆਣਾ ਵੈਦ ਹੈ ਜਿਹੜਾ ਆਪ ਬਿਮਾਰੀ ਬੁੱਝੇ ਵੈਦ ਦੀ, ਪਹਿਲਾਂ ਮਰੀਜ਼ ਦੀ ਬਿਮਾਰੀ, ਉਹਦੇ ਮੁਤਾਬਕ ਫਿਰ ਦਵਾਈ ਦੇਵੇ। ਹੁਣ ਬਿਮਾਰੀ ਹੋਰ ਹੈ, ਮਸ਼ੀਨਾਂ ਹੋਰ ਦੱਸ ਰਹੀਆਂ ਨੇ। ਆ ਜਿਹੜੀ ਅੱਜ ਕੱਲ੍ਹ ਭਰੂਣ ਹੱਤਿਆ ਹੋ ਰਹੀ ਹੈ ਨਾ, ਜੰਮਣ ਤੋਂ ਪਹਿਲਾਂ ਲੜਕੀਆਂ ਮਾਰੀਆਂ ਜਾ ਰਹੀਆਂ ਨੇ, ਇਹਨਾਂ ਵਿੱਚੋਂ 100 ਚੋਂ 30% ਲੜਕਿਆਂ ਦੇ ਗਲ ਵੱਢੇ ਜਾ ਰਹੇ ਨੇ। 30% ਉਹ ਹੁੰਦਾ ਲੜਕਾ, ਪਰ ਉਹ ਕੰਪਿਊਟਰ ਕਹਿੰਦਾ ਲੜਕੀ ਹੈ। ਉਹ ਆਪਣਾ ਘਰ ਉਜਾੜ ਕੇ ਘਰ ਆ ਜਾਂਦੇ ਨੇ, ਮੁੜ ਕੇ ਰੱਬ ਦੀ ਕਿਰਪਾ ਹੀ ਨਹੀਂ ਹੁੰਦੀ। 1-2-4 ਨਹੀਂ, ਬਹੁਤ ਕੇਸ ਹੋਏ ਨੇ ਇਸੇ ਤਰ੍ਹਾਂ। ਇੱਕ ਚੰਡੀਗੜ੍ਹ ਜੀਰਕਪੁਰ ਲੜਕੀ ਸੀ, ਉਹਦੇ 3 ਲੜਕੀਆਂ ਸੀ ਪਹਿਲੇ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਪ੍ਰਸ਼ਾਦ ਦਿੱਤਾ, ਅਰਦਾਸ ਕਰਾਤੀ, ਇੱਕੋ ਹੀ ਵਚਨ ਕਰਦੇ ਸੀ, ਜਾਓ ਉੱਥੇ ਅਰਦਾਸ ਕਰਾ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ, ਗੁਰੂ ਕਿਰਪਾ ਕਰ ਦੇਗਾ। ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ, ਕੋਈ ਟੂਣਾ ਨਹੀਂ, ਕੋਈ ਧਾਗਾ ਨਹੀਂ, ਕੋਈ ਤਵੀਤ ਨਾ, ਕੋਈ ਫੂਕ, ਵਹਿਮਾਂ ਭਰਮਾਂ 'ਚ ਨਹੀਂ ਸੀ ਪਾਉਂਦੇ। ਉਹਨੇ ਅਰਦਾਸ ਕਰਾ ਦਿੱਤੀ, ਕਿਰਪਾ ਹੋ ਗਈ ਕਾਲ ਪੁਰਖ ਦੀ। ਉਹਦਾ ਘਰ ਵਾਲਾ ਕਹਿੰਦਾ, ਜੇ ਹੁਣ ਵੀ ਲੜਕੀ ਹੋਈ ਨਾ, ਮੈਂ ਤੈਨੂੰ ਘਰੇ ਨਹੀਂ ਰੱਖਾਂਗਾ, ਆਪਾਂ ਪਾਪ ਕਰਾ ਦਈਏ। ਉਹ ਲੜਕੀ ਅੰਮ੍ਰਿਤਧਾਰੀ ਸੀ, ਬਾਣੀ ਦਾ ਨਿਤਨੇਮ ਕਰਦੀ ਸੀ, ਕਹਿੰਦੇ ਜੇ ਰੱਬ 3 ਨੂੰ ਰੋਟੀ ਦੇਗਾ, 4th ਨੂੰ ਵੀ ਦੇ ਦੇਗਾ, ਪਾਪ ਨਹੀਂ ਕਰਨਾ। ਉਹ ਕਹੇ ਮੈਂ ਘਰੇ ਨਹੀਂ ਰੱਖੂੰਗਾ। ਉਹ ਕਹਿੰਦੀ ਠੀਕ ਹੈ, ਜੇ 4th ਲੜਕੀ ਹੋਈ ਮੈਂ ਲੈ ਕੇ ਆਪਣੇ ਪੇਕੇ ਘਰ ਤੁਰ ਜਾਂਗੀ ਚਾਰੇ, ਪਰ ਮੈਂ ਪਾਪ ਨਹੀਂ ਕਰਨਾ। ਡਾਕਟਰ ਖੀਰ ਤੱਕ ਜਦੋਂ ਜਨਮ ਲੈਣਾ ਸੀ, ਉਹ ਕਹਿੰਦੇ ਸੀ ਦੇਖ ਲਓ ਲੜਕੀ ਹੈ, ਫਿਰ ਨਾ ਕਿਹੋ ਲੜਕੀ ਹੈ। ਅਤੇ ਉਹਦਾ ਘਰ ਵਾਲਾ ਕਹਿੰਦਾ ਹੁਣ ਘਰੇ ਨਹੀਂ ਆਉਣਾ, ਉਹ ਜਦੋਂ ਜਨਮ ਲਊਗੀ ਲੜਕੀ ਉੱਧਰ ਨੂੰ ਚਲੀ ਜਾਈ ਆਪਣੇ ਪੇਕੇ। ਪਰ ਸਾਧਸੰਗ ਜੀ ਉਹਨੂੰ ਭਰੋਸਾ ਸੀ ਪਰਮੇਸ਼ੁਰ 'ਤੇ, ਕੀ ਨਹੀਂ ਕਰ ਸਕਦਾ ਰੱਬ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਉਹ ਕਰ ਸਕਦਾ। ਪੁਰਖ ਤੋਂ ਨਾਰੀ, ਨਾਰੀ ਤੋਂ ਪੁਰਖ ਬਣਾ ਸਕਦਾ। ਆ ਸੰਗਰੂਰ ਦੇ ਕੋਲ ਸਧਾਣਾ ਸਾਹਿਬ ਗੁਰਦੁਆਰਾ ਹੈ, ਸਧਾਣਾ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਲੜਕੀ ਤੋਂ ਲੜਕਾ ਬਣਾਇਆ ਨਾ, ਬਣਾ ਦਿੰਦਾ। ਆਪਾਂ ਨੂੰ ਭਰੋਸਾ ਹੀ ਉੱਠਿਆ ਹੋਇਆ, ਭਰੋਸਾ ਨਹੀਂ ਹੈ ਨਾ ਆਪਾਂ ਨੂੰ, ਐਵੇਂ ਪਾਪ ਕਰੀ ਜਾਂਦਾ। ਜਿਹੜਾ ਜੀਵ ਆਏਗਾ ਆਪਣੇ ਪਰਾਲਬਦ ਲੈ ਕੇ ਆਏਗਾ, ਆਪਣੇ ਕਰਮ ਲੈ ਕੇ ਆਏਗਾ, ਕੋਈ ਕਿਸੇ ਨੂੰ ਕੁਛ ਨਹੀਂ ਦਿੰਦਾ ਹੁੰਦਾ। ਕਿਸੇ ਨੂੰ ਇਹਨੇ ਕੀ ਦੇਣਾ, ਇਹਨੂੰ ਤਾਂ ਆਪ ਇਹਦੇ ਕਰਮਾਂ ਦਾ ਮਿਲਦਾ, ਇਹਨੇ ਦੂਜੇ ਨੂੰ ਕੀ ਦੇਣਾ। ਦਏ ਤਾਂ ਜਿਹਦੇ ਕੋਲ ਆਪ ਕੁਛ ਹੋਵੇ, ਨਹੀਂ ਹੈ ਇਹਦੇ ਕੋਲ, ਇਹਨੂੰ ਤਾਂ ਇਹਦੇ ਕਰਮਾਂ ਦਾ ਮਿਲਿਆ। ਇਹ ਤਾਂ ਜਾਣ ਕੇ ਪਾਪਾਂ ਦਾ ਅਧਿਕਾਰੀ ਬਣ ਰਿਹਾ। ਸਾਧਸੰਗ ਜੀ ਜਦੋਂ ਨੇ ਜਨਮ ਲਿਆ, ਉਹ ਲੜਕਾ ਸੀ, ਕਿਸੇ ਨੂੰ ਸ਼ੰਕਾ ਹੈ ਤਾਂ ਐਡਰੈਸ ਲਿਖ ਸਕਦਾ, ਪੁੱਛ ਸਕਦਾ ਜਾ ਕੇ। ਜਦ ਜਨਮ ਲਿਆ ਤਾਂ ਲੜਕਾ ਸੀ। ਹਰਿਆਣੇ ਦੇ ਵਿੱਚ ਡਾਕਟਰ ਤੇ ਕੰਪਿਊਟਰ ਕਹਿੰਦੇ ਨੇ ਰਸੌਲੀ ਹੈ, ਰਸੌਲੀ। ਉਹ ਕਹਿੰਦੇ ਜੀ ਆਪਰੇਸ਼ਨ ਕਰਾਉਣਾ, ਮਹਾਂਪੁਰਸ਼ ਕਹਿੰਦੇ ਨਹੀਂ ਕਰਾਉਣਾ ਆਪਰੇਸ਼ਨ, ਦਵਾਈ ਬੂਟੀ ਲਓ, ਆਪਰੇਸ਼ਨ ਨਹੀਂ ਕਰਾਉਣਾ। ਜਦ ਮਨਾ ਕਰਤਾ ਸਾਧਸੰਗ ਜੀ, 5.5 ਮਹੀਨਿਆਂ ਬਾਅਦ ਉਹਨਾਂ ਘਰ ਪੁੱਤਰ ਪੈਦਾ ਹੋਇਆ। ਲਿਖ ਸਕਦੇ ਹੋ ਤੁਸੀਂ, ਸਾਡੀ ਟਕਸਾਲ 'ਚ ਐਵੇਂ ਗਪਾੜ ਨਹੀਂ ਵੱਢਦੇ ਹੁੰਦੇ, ਐਵੇਂ ਵੀ ਗੱਲ ਨਹੀਂ ਬਾਤ ਨਹੀਂ ਐਵੇਂ ਛੱਡੀ ਜਾਣਗੇ ਅਗਲੀਆਂ ਪਿਛਲੀਆਂ। ਇਹ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਟਕਸਾਲ ਹੈ, ਰਾੜਾ ਸਾਹਿਬ ਵਾਲੀ ਹੈ ਜਿਹੜੀ। ਇਹ 'ਚ ਪਖੰਡ ਜਾਂ ਦਿਖਾਵਾ ਨਹੀਂ ਕਰਦੇ, ਮੰਨੇ ਕੋਈ ਨਾ ਮੰਨੇ ਕੀ ਲੈਣਾ ਇਹੋ ਜਿਹਾ ਤੋਂ, ਪਰ ਇਹ ਸੱਚੇ ਬਚਨ ਨੇ ਜਿਹੜੇ ਆਪਾਂ ਕਰ ਰਹੇ। ਇਹ ਤਾਂ ਬੇਨਤੀ ਕੀਤੀ ਹੈ, ਪਾਪ ਨਾ ਕਰਿਆ ਕਰੋ। ਜੇ ਧੀ ਵੀ ਹੋਵੇਗੀ, ਉਹ ਆਪਣੇ ਕਰਮ ਲੈ ਕੇ ਆਏਗੀ, ਪਤਾ ਨਹੀਂ ਉਹਦੇ ਕਿੰਨੇ ਕੁ ਰੱਬ ਨੇ ਕਰਮ ਲਾਏ ਨੇ, ਤੁਸੀਂ ਹਥਿਆਰੇ ਬਣ ਗਏ ਉਹਦੇ। ਸ਼ੇਰੇ ਪੰਜਾਬ ਦੀ ਮਾਤਾ ਨੂੰ ਮੱਟ 'ਚ ਪਾ ਕੇ ਦੱਬ ਦਿੱਤਾ ਸੀ, ਮੱਟ 'ਚ, ਉਦੋਂ ਵੀ ਮਾਰਦੇ ਸੀ ਲੋਕ ਕੁੜੀਆਂ, ਵੀ ਆਪੀ ਸਾਹ ਬੰਦ ਹੋ ਕੇ ਮਰ ਜਾਏਗੀ ਵਿੱਚ। ਉਦਾਸੀ ਸਾਧੂ ਰਹਿੰਦੇ ਸੀ ਪਿੰਡ ਤੋਂ ਬਾਹਰ, ਉਹ ਫਿਰ ਪਿੰਡ ਜਾ ਕੇ ਕਹਿੰਦੇ, ਓਏ ਪਾਪੀ, ਤੁਸੀਂ ਪਾਪ ਕਰਿਆ, ਕੰਨਿਆ ਕਿੱਥੇ ਦੱਬੀ ਹੈ। ਉਹਨਾਂ ਨੇ ਮੱਟ ਕਢਾਇਆ, ਵਿੱਚੋਂ ਕਢਾਈ ਸ਼ੇਰੇ ਪੰਜਾਬ ਦੀ ਮਾਤਾ ਸੀ ਜਿਹੜੀ, ਕਹਿੰਦੇ ਤੁਹਾਨੂੰ ਪਤਾ ਇਹਦੀ ਕੁੱਖੋਂ ਕਿੱਡੇ ਪ੍ਰਤਾਪੀ ਰਾਜੇ ਨੇ ਜਨਮ ਲੈਣਾ, ਤੁਸੀਂ ਪਾਪ ਕਰ। ਦੇਖੋ ਜਿਹੜੀਆਂ ਕੱਲ ਧੀਆਂ ਬਣ ਕੇ ਪੈਦਾ ਹੋਈਆਂ ਸੀ ਨਾ, ਅੱਜ ਉਹ ਧੀਆਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ। ਕਹਿੰਦੀ ਅਸੀਂ ਜੰਪੀਆਂ, ਹੁਣ ਧਰਤੀ 'ਤੇ ਧੀ ਨਹੀਂ ਪੈਦਾ ਹੋਏਗੀ। ਜੇ ਰੱਬ ਨੇ ਤੁਹਾਨੂੰ ਭੁੱਖਾ ਨਹੀਂ ਮਰਨ ਦਿੱਤਾ, ਤਾਂ ਤੁਹਾਡੀ ਕੁੱਖੋਂ ਜਨਮ ਵਾਲ ਲੈਣ ਵਾਲੀ ਵੀ ਭੁੱਖੀ ਨਹੀਂ ਮਰੇਗੀ, ਉਹਨੂੰ ਵੀ ਰੱਬ ਦੇਵ। ਸਭ ਨੂੰ ਦਿੰਦਾ ਰੋਜੀ, ਐਵੇਂ ਜੀਵ ਪਾਪ ਕਰੀ ਜਾਂਦਾ। ਜਿਹੜਾ ਸਿਆਣਾ ਵੈਦ ਹੁੰਦਾ, ਉਹ ਪਹਿਲਾਂ ਆਪ ਬਿਮਾਰੀ ਪਰਖਦਾ, ਫਿਰ ਉਹਦੇ ਮੁਤਾਬਕ ਦਵਾਈ ਦਿੰਦਾ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ, ਉਹ ਸਿਆਣਾ ਵੈਦ ਹੁੰਦਾ। ਹਰਦਾਸ ਵੈਦ ਨੂੰ ਬੁਲਾ ਲਿਆ ਏ ਮਹਿਤਾ ਕਲਿਆਣ ਦਾਸ ਨੂੰ। ਗੁਰੂ ਮਹਾਰਾਜ ਮੰਜੇ 'ਤੇ ਪਏ ਸੀ, ਚਾਦਰ ਲੈ ਕੇ, ਸਤਿਗੁਰਾਂ ਦਾ ਮੁੱਖ ਢੱਕਿਆ ਹੋਇਆ ਸੀ ਚਾਦਰ ਨਾਲ। ਉਹ ਵੈਦ ਮਹਾਰਾਜ ਦੇ ਮੰਜੇ 'ਤੇ ਆ ਕੇ ਬੈਠ ਗਿਆ, ਚਾਦਰ ਵਿੱਚੋਂ ਸੱਜੀ ਬਾਂਹ ਫੜ ਲਈ ਉਹਨੇ, ਸਤਿਗੁਰਾਂ ਦੀ ਨਬਜ ਉੱਤੇ 3 ਉਂਗਲਾਂ ਰੱਖੀਆਂ ਵੈਦ ਨੇ। ਵੈਦ ਲੋਕ 3 ਚੀਜ਼ਾਂ ਦੇਖਦੇ ਨੇ ਸਰੀਰ 'ਚ, ਵਾਏ, ਪਿੱਤ ਅਤੇ ਕਫ, 3 ਚੀਜ਼ਾਂ ਰੋਗ ਦਾ ਕਾਰਨ ਹੁੰਦੀਆਂ। ਵੀ ਸਰੀਰ ਵਿੱਚ ਗਰਮੀ ਵਧੀ ਹੋਈ ਹੈ, ਜਾਂ ਵਾਈ ਵਧੀ ਹੋਈ ਹੈ, ਅਤੇ ਜਾਂ ਫਿਰ ਕਫ, ਰੇਸ਼ਾ ਵਧਿਆ ਹੋਇਆ ਸਰੀਰ ਦੇ ਵਿੱਚ। ਉਹ ਨਬਜ ਪਰਖ ਰਿਹਾ ਸਤਿਗੁਰੂ ਮਹਾਰਾਜ ਦੀ। ਗਰੀਬ ਨਵਾਜ਼ ਨੇ ਆਪਣੇ ਪਵਿੱਤਰ ਮੁੱਖ ਤੋਂ ਚਾਦਰ ਲਾ ਕੇ ਦੇਖਿਆ ਕਿ ਵੈਦ ਨੇ ਮੇਰੀ ਬਾਂਹ ਫੜੀ ਹੈ। ਗੁਰੂ ਮਹਾਰਾਜ ਪੁੱਛਦੇ ਨੇ ਵੈਦ ਨੂੰ ਕਿ ਤੁਸੀਂ ਮੇਰੀ ਬਾਂਹ ਫੜੀ ਹੈ ਕੀ ਗੱਲ। ਬਾਣੀ ਚ ਸਵਾਲ ਜਵਾਬ ਆਉਂਦੇ ਨੇ ਜਿਹੜੇ ਅਰਦਾਸ ਵੈਦ ਨਾਲ ਹੋਏ ਨੇ। ਪੁੱਛਦੇ ਨੇ ਗਰੀਬ ਨਵਾਜ ਉਹਨੂੰ, ਵੈਦ ਬੁਲਾਇਆ ਵੈਦਗੀ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਵੈਦ ਬੁਲਾਇਆ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਵੈਦ ਬੁਲਾਇਆ ਵੈਦ ਬੁਲਾਇਆ ਵੈਦਗੀ, ਬੁਲਾਇਆ ਵੈਦਗੀ। ਬੁਲਾਇਆ ਸੀ ਨਾ ਵੈਦ ਨੂੰ ਦਵਾਈ ਦੇਣ ਵਾਸਤੇ, ਪਕੜ ਟੰਡੋਲੇ ਬਾਹਾਂ, ਬਾਂਹ ਫੜ ਕੇ ਸਤਿਗੁਰਾਂ ਦਾ ਰੋਗ ਦੇਖ ਰਹੇ। ਪਰ ਮਹਾਰਾਜ ਕਹਿੰਦੇ ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹੇ। ਉਹ ਵੈਦ ਨਹੀਂ ਜਾਣਦਾ ਕਿ ਬਿਮਾਰੀ ਕੀ ਹੈ। ਸਤਿਗੁਰਾਂ ਨੇ ਆਪਣੇ ਪਵਿੱਤਰ ਮੁਖ ਤੋਂ ਚਾਦਰ ਲਾ ਕੇ ਪੁੱਛਦਾ, ਵੈਦ ਜੀ ਬਾਂਹ ਫੜੀ ਹੈ ਮੇਰੀ। ਵੈਦ ਕਹਿੰਦਾ, ਨਾਨਕ ਤੇਰਾ ਪਿਤਾ ਮੈਨੂੰ ਬੁਲਾ ਕੇ ਲੈ ਕੇ, ਨਾਨਕ ਢਿੱਲਾ ਹੈ ਬਿਮਾਰ ਹੈ, ਮੈਂ ਤੇਰੀ ਨਬਜ਼ ਦੇ ਕੇ ਉਹਦੇ ਮੁਤਾਬਕ ਫਿਰ ਤੈਨੂੰ ਦਵਾਈ ਦਿਆਂਗਾ, ਦਵਾਈ ਤੂੰ ਪਰਹੇਜ ਨਾਲ ਵਰਤੇਗਾ, ਪਰਹੇਜ ਵੀ ਰੱਖੇਗਾ ਦਵਾਈ ਵੀ ਵਰਤੇਗਾ। ਦੋ ਚੀਜ਼ਾਂ ਹੁੰਦੀਆਂ ਨੇ, ਦਵਾਈ ਵੀ ਚਾਹੀਦੀ ਹੈ ਅਤੇ ਪਰਹੇਜ ਵੀ ਚਾਹੀਦਾ। ਜੇ ਪਰਹੇਜ ਨਾ ਰੱਖੇ, ਸਿਆਣੇ ਕਹਿੰਦੇ ਨੇ 100 ਦਵਾਈ ਇੱਕ ਪਰਹੇਜ, ਪਰਹੇਜ ਜ਼ਰੂਰੀ ਹੁੰਦਾ ਹੈ। ਜੇ ਪਰਹੇਜ ਨਾ ਰੱਖੇ ਦਵਾਈ ਨਹੀਂ ਕੰਮ ਕਰੇਗੀ, ਉਲਟਾ ਸਗੋਂ ਨੁਕਸਾਨ ਹੋ ਜਾਏਗਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਵੈਦਾਂ ਹਕੀਮਾਂ ਨੂੰ ਜਾ ਕੇ ਬਿਮਾਰੀਆਂ ਪੁੱਛਦਾ, ਪਰ ਪਰਹੇਜ ਰੱਖ ਕੇ ਨਹੀਂ ਵਰਤਦਾ, ਕਿਵੇਂ ਬਿਮਾਰੀ ਹਟ ਜੇ। ਜਿੰਨਾ ਚਿਰ ਪਰਹੇਜ ਨਾ ਰੱਖੇ ਉਨਾ ਚਿਰ ਫਿਰ ਉਹ ਬਿਮਾਰੀ ਨਹੀਂ ਹਟੇਗੀ ਉਹਦੀ। ਪੁੱਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸੇ ਜਾਈਏ। ਕਹਿੰਦੇ ਪਰਮਾਤਮਾ ਦੀਆਂ ਗੱਲਾਂ ਪੁੱਛਦੇ, ਰੱਬ ਨੂੰ ਕਿਵੇਂ ਮਿਲੀਦਾ, ਨਾਮ ਕਿਵੇਂ ਜਪੀਦਾ, ਕਿੰਨਾ ਕੁ ਜਪੀਦਾ, ਕਿਸ ਤਰ੍ਹਾਂ ਜਪੀਏ ਪੁੱਛੀ ਜਾਂਦਾ, ਪਰ ਜਪਦਾ ਹੈ ਨਹੀਂ। ਕਈਆਂ ਨੇ ਇਹੀ ਕੰਮ ਫੜਿਆ ਹੋਇਆ, ਕਦੇ ਉੱਥੇ ਭੱਜ ਗਏ, ਕਦੇ ਉੱਧਰ ਪੁੱਛਣ ਚਲੇ ਗਏ, ਕਦੇ ਉਹਨਾਂ ਦੇ ਭਾਣੇ ਕੋਈ ਸੌਖਾ ਦੱਸ ਦੂਗਾ, ਛੇਤੀ ਬਣ ਜਾਏਗਾ ਕੰਮ। ਤੁਸੀਂ ਯੂਨੀਵਰਸਿਟੀ ਵਿੱਚ ਚਲੇ ਜਾਓ, ਤੁਹਾਨੂੰ ਬੀਜ ਬਹੁਤ ਦੱਸ ਦੇਣਗੇ ਵੀ ਆਹ ਬੀਜ ਦਾ ਇੰਨਾ ਝਾੜ ਹੈ, ਬੀਜ ਦਾ ਇੰਨਾ ਝਾੜ ਹੈ, ਆਹ 19 ਤਰੀਕ ਨੂੰ ਬੀਜੇਗਾ, ਇੰਨਾ ਰੇਹ ਪਾਏਗਾ, ਇੰਨਾ ਤੈਨੂੰ ਝਾੜ ਨਿਕਲ ਜਾਏਗਾ। ਪਰ ਕੋਈ ਬੋਲ ਲਾ ਕੇ ਨਹੀਂ ਦੇਗਾ, ਬੀਜ ਦੇ ਦੇਗਾ ਤੈਨੂੰ, ਦੱਸ ਦੇਗਾ। ਤੈਨੂੰ ਬੀਜਣਾ ਵੀ ਪਏਗਾ, ਮਿਹਨਤ ਵੀ ਕਰਨੀ ਪਏਗੀ, ਫੇਰ ਬੋਲ ਲੱਗੇਗਾ। ਜਿੱਥੇ ਮਰਜ਼ੀ ਭੱਜੇ ਫਿਰੀ ਜਾਓ, ਤੈਨੂੰ ਉਪਦੇਸ਼ ਦੇ ਦੇਣਗੇ, ਕਮਾਈ ਕਰਕੇ ਪ੍ਰਾਪਤੀ ਤਾਪ ਕਰਨੀ ਪਵੇਗੀ। ਜਿਹੜੇ ਕਹਿੰਦੇ ਨਾ ਤੈਨੂੰ ਰੱਬ ਦਿਖਾ ਦਾਂਗੇ, ਉਹ ਪਖੰਡ ਕਰਦੇ ਨੇ, ਧੋਖੇ 'ਚ ਰਹਿ ਜਾਏਗਾ ਤੂੰ, ਦਿਖਾ ਨਹੀਂ ਸਕਦਾ ਰੱਬ ਨੂੰ ਕੋਈ, ਪ੍ਰਾਪਤ ਕਰ ਸਕਦਾ। ਪਖੰਡ ਕਰਦੇ ਨੇ ਉਹ ਲੋਕ ਜਿਹੜੇ ਕਹਿੰਦੇ ਰੱਬ ਦਿਖਾਉਂਦੇ ਹਾਂ ਅਸੀਂ, ਦੇਖਣ ਵਾਲੀ ਤਾਂ ਚੀਜ਼ ਹੀ ਨਹੀਂ ਹੈ, ਜਿਹੜੀ ਦੇਖੀ ਜਾਂਦੀ ਹੈ ਉਹ ਤਾਂ ਬਿਨਸਨਾਰ ਹੁੰਦੀ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿਹੜੀ ਦ੍ਰਿਸ਼ਟੀ ਚ ਆਉਂਦੀ ਹੈ ਉਹ ਮਿੱਥਿਆ, ਅਤੇ ਰੱਬ ਕਿਵੇਂ ਦੇਖ ਜੂਗਾ, ਫਿਰ ਮਿੱਥਿਆ ਹੋ ਜੂਗਾ। ਉਹ ਤਾਂ ਆਦਿ ਸੱਚ ਹੈ, ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋ ਸੀ ਪੀ ਸੱਚ, ਉਹ ਤਾਂ ਦਿਸੇਗਾ ਨਹੀਂ, ਅਨੁਭਵ ਹੋਏਗਾ। ਜਿਵੇਂ ਤੇਰੇ ਬਾਜੂ 'ਤੇ ਦਰਦ ਹੋ ਰਿਹਾ, ਦੂਜਾ ਨਹੀਂ ਦੇਖ ਸਕਦਾ, ਤੂੰ ਮਹਿਸੂਸ ਕਰ ਸਕਦਾ। ਤੇਰੇ ਮਨ 'ਚ ਖੁਸ਼ੀ ਹੈ, ਤੂੰ ਉਹਨੂੰ ਲਿਖ ਕੇ ਬਿਆਨ ਨਹੀਂ ਕਰੇਗਾ, ਇੰਨੀ ਖੁਸ਼ੀ ਹੈ। ਇਹ ਕਹਿ ਦੇਗਾ ਬਹੁਤ ਖੁਸ਼ੀ ਹੈ ਬਸ। ਇਸੇ ਤਰ੍ਹਾਂ ਨਾਮ ਦਾ ਆਨੰਦ ਬਿਆਨ ਨਹੀਂ ਹੋਏਗਾ, ਤੂੰ ਇਹੀ ਕਹੇਗਾ ਬਹੁਤ ਆਨੰਦ ਹੈ। ਲਿਖਿਆ ਨਹੀਂ ਜਾਏਗਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਜਿਹੜਾ ਗਿਣਤੀ ਮਿਣਤੀ ਵਿੱਚ ਆ ਗਿਆ ਉਹ ਤਾਂ ਬੇਨਤੀ ਨਹੀਂ ਹੋ ਸਕਦਾ। ਜਿਹਦਾ ਸਰੀਰ ਹੋਇਆ, ਆਕਾਰ ਹੋਇਆ, ਰੰਗ ਹੋਇਆ, ਰੂਪ ਹੋਇਆ, ਉਹ ਕਿਵੇਂ ਗਮ ਹੋ ਗਿਆ ਫਿਰ? ਉਹ ਤਾਂ ਲਿਖਿਆ ਗਿਆ, ਮਿਣਿਆ ਗਿਆ, ਰੰਗ ਆ ਗਿਆ, ਰੂਪ ਆ ਗਿਆ, ਉਹਨੂੰ ਗਮ ਕਿਵੇਂ ਕਹਿ ਦੂੰਗੇ? ਉਹ ਗਮ ਤਾਂ ਹੀ ਇਸ ਬੁੱਧ ਦੀ ਗਮਤਾ 'ਚ ਹੀ ਨਹੀਂ ਆਉਂਦਾ। ਜਿਹੜੇ ਦੇਖਣ ਦੀ ਗੱਲ ਕਰਦੇ ਨੇ ਉਹ ਇਸ ਤਰ੍ਹਾਂ ਜਿਵੇਂ ਬੋਰਡ ਦੇ ਬੀਜ ਵਿੱਚ ਬੋਰਡ ਛਿਪਿਆ ਹੁੰਦਾ, ਦਿਖਾ ਨਹੀਂ ਸਕਦਾ ਕੋਈ। ਤਲੀ ਦੇ ਉੱਤੇ ਧਰ ਕੇ ਬੀਜ ਬੋਰਡ ਦਾ, ਅਤੇ ਕਿਸੇ ਨੂੰ ਪੁੱਛੋ ਇਹਦੇ 'ਚ ਬੋਰਡ ਹੈਗਾ, ਉਹ ਕਹੂਗਾ ਝੂਠ ਮਾਰਦਾ ਪਖੰਡੀਆ, ਉਹ ਬੋਰਡ ਤਾਂ ਬੜਾ ਵੱਡਾ ਹੁੰਦਾ, ਖਸਖਸ ਦੇ ਦਾਣੇ 'ਚ ਕਿੱਥੇ ਆ ਗਿਆ, ਉਹ ਨਹੀਂ ਨਾ ਮੰਨੇਗਾ। ਤੁਸੀਂ ਸਾਰੇ ਜਾਣਦੇ ਉਹਦੇ ਵਿੱਚੋਂ ਹੀ ਨਿਕਲਦਾ, ਉਹ ਟਾਈਮ ਲੱਗਦਾ ਨਿਕਲ ਆਉਂਦਾ। ਆਪਾਂ ਨੂੰ ਵੀ ਇਹੀ ਸ਼ੰਕਾ ਵੀ ਛੋਟਾ ਜਿਹਾ ਜੀਵ ਹੈ ਸਰੀਰ, ਇਹਦੇ ਵਿੱਚ ਐਡਾ ਵੱਡਾ ਪਾਰਬਨ ਪਰਮੇਸ਼ਰ ਕਿਵੇਂ ਆ ਗਿਆ? ਜਿਵੇਂ ਖਸਖਸ ਦੇ ਦਾਣੇ ਵਿੱਚ ਬੋਹੜ ਆ ਜਾਂਦਾ ਹੈ, ਤੇਰੇ ਹਿਰਦੇ ਵਿੱਚ ਵੀ ਹੈਗਾ ਉਹ, ਪਰ ਤੈਨੂੰ ਟਾਈਮ ਲੱਗੇਗਾ। ਥੋੜ੍ਹਾ ਜਿਹਾ ਵਹਿਗਰੂ ਵਹਿਗਰੂ ਕਰਿਆ ਕਰ, ਉੱਠ ਕੇ ਸ਼ੌਂਕ ਨਾਲ ਕਰਿਆ ਕਰ, ਨਿਕਲ ਆਏਗਾ ਜ਼ਰੂਰ। ਮਤੇ ਕਿਸੇ ਦੀਆਂ ਗੱਲਾਂ ਆ ਕੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਭੱਜ ਲਵੇਂ ਕਿਸੇ ਪਖੰਡੀਆਂ ਕੋਲ, ਐਵੇਂ ਰੱਬ ਦੇਖਣ ਨਹੀਂ ਦਿਖਾਏਗਾ। ਐਵੇਂ ਦੋ ਕੁ ਵਾਰੀ ਅੱਖਾਂ ਘੁੱਟ ਕੇ ਮੀਟ ਕੇ ਲਾਲ ਜਿਹੀਆਂ ਤਾਰਾਂ ਦਿਖਾ ਦੇਣਗੇ, ਕਹਿੰਦੇ ਦਿਸ ਗਿਆ, ਕਹਿੰਦੇ ਹਾਂ, ਬਸ ਵਿਚਾਰਾ ਉੱਥੇ ਪਜਲ ਜਿਹਾ ਹੋ ਜਾਂਦਾ। ਸੱਚੇ ਪਾਤਸ਼ਾਹ ਨੇ ਸਾਡੇ ਨੇ ਆਖਿਆ ਨਾ, ਨਾਮ ਜਪ ਤੇਰੇ ਨਾਮੀ ਦੀ ਪ੍ਰਾਪਤੀ ਆਪੀ ਹੋ ਜਾਏ। ਨਾਮ ਜਪਿਆ ਕਰ। ਇਸੇ ਤਰ੍ਹਾਂ ਉਹ ਪਰਮਾਤਮਾ ਦੇਖਿਆ ਨਹੀਂ ਜਾ ਸਕਦਾ, ਸ਼ਬਦ ਦੀ ਕਮਾਈ ਕਰਕੇ ਪ੍ਰਗਟ ਹੋ ਜਾਂਦਾ। ਜਿਵੇਂ ਸਰੋਂ ਦੀ ਮੁੱਠ ਭਰੀ ਹੋਵੇ ਨਾ, ਉਹਦੇ ਤੇਲ ਹੈਗਾ ਪਰ ਦੇਖਿਆ ਨਹੀਂ ਜਾਏਗਾ, ਪਰ ਪੀੜਨਾ ਪਏਗਾ ਫਿਰ ਜਾ ਕੇ ਨਿਕਲੇਗਾ। ਸੋ ਸਤਸੰਗ ਜੀ, ਗੁਰੂ ਮਹਾਰਾਜ ਕਹਿੰਦੇ ਵੈ ਜੀ ਤੂੰ ਮੇਰੀ ਬਾਂਹ ਫੜੀਏ, ਮੇਰੇ ਰੋਗ ਪਰਖਣਿਆ, ਇਹ ਦੱਸ ਵੀ ਜਿਹੜਾ ਆਪ ਬਿਮਾਰ ਹੋਵੇ ਦੂਜੇ ਨੂੰ ਤੰਦਰੁਸਤ ਕਰ ਦਿੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਪੁੱਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸੇ ਜਾਈਏ। ਚਲਿਆ ਜਾਏਗਾ ਬਾਤਾਂ ਨਾਲ ਰੱਬ ਦੇ ਘਰ, ਨਹੀਂ ਜਾਇਆ ਜਾਏਗਾ। ਪੁੱਛਦਾ ਫਿਰੀ ਜਾਂਦਾ, ਕਮਾਈ ਨਹੀਂ ਕਰਦਾ ਹੈ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਵੈਦਾਂ ਹਕੀਮਾਂ ਨੂੰ ਜਾ ਕੇ ਦਵਾਈਆਂ ਪੁੱਛਦਾ, ਇੱਥੋਂ ਦਵਾਈ ਲੈ ਲਈ, ਥੋੜ੍ਹੀ ਜਿਹੀ ਖਾ ਲਈ, ਫਿਰ ਦੂਜੇ ਵੈਦ ਕੋਲ ਚਲਿਆ ਗਿਆ, ਉੱਥੋਂ ਦਵਾਈ ਲੈ ਲਈ ਖਾ ਲਈ, ਉਹ ਤਾਂ ਹੋਰ ਬਿਮਾਰ ਹੋ ਜਾਂਦਾ ਹੈ। ਇੱਕ ਵੈਦ ਤੋਂ ਹੀ ਦਵਾਈ ਲੈ ਕੇ ਖਾਏਗਾ ਤਾਂ ਤੰਦਰੁਸਤ ਹੋਏ, ਉਹ ਫਿਰ ਉਹ ਦਵਾਈ ਵੀ ਦਏਗਾ ਪਰਹੇਜ ਵੀ ਦੱਸੇਗਾ। ਸਾਡੇ ਵੈਦ ਗੁਰੂ ਨੇ ਜਨਮ ਜਨਮ ਦੇ ਰੋਗ ਕੱਟਣ ਵਾਸਤੇ ਨਾਮ ਰੂਪੀ ਦਵਾਈ ਦਿੱਤੀ ਹੈ, ਅਤੇ ਪਰਹੇਜ ਨਿੰਦਿਆ ਅਤੇ ਚੁਗਲੀ ਦੀ ਖਟਿਆਈ ਛੱਡਣੀ ਹੈ ਬਸ। ਧਿਆਨ ਨਾਲ ਸੁਣੋ, ਤੁਸੀਂ ਕੋਈ ਆਈ ਜਾਏ ਕੋਈ ਜਾਈ ਜਾਏ, ਤੁਸੀਂ ਉੱਧਰ ਨਾ ਧਿਆਨ ਰੱਖੋ। ਇਹ ਤਾਂ ਗੁਰੂ ਕੀ ਸੰਗਤ ਸਮਾਪਤੀ ਤੱਕ ਆਉਂਦੀ ਰਹਿੰਦੀ ਹੈ, ਤੁਸੀਂ ਧਿਆਨ ਸ਼ਬਦ ਵਿੱਚ ਰੱਖੋ ਤਾਂ ਫਾਇਦਾ ਹੋਊ। ਜਿਹੜੇ ਗੁਰਮੁਖ ਮਾਈ ਭਾਈ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਉਹਨਾਂ ਨੂੰ ਚੁਗਲੀ ਅਤੇ ਨਿੰਦਿਆ ਛੱਡਣੀ ਪਏਗੀ। ਤਾਂ ਉਹਨਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋਇਆ। ਜਿਵੇਂ ਅੱਜ ਕੱਲ੍ਹ ਸਿਆਲ 'ਚ ਖੰਘ ਲੱਗ ਜਾਂਦੀ ਹੈ ਨਾ, ਠੰਡਾ ਠੰਡਾ ਪਾਣੀ ਪੀ ਲੈਂਦੇ, ਡਾਕਟਰ ਦਵਾਈ ਦੇ ਕੇ ਕਹਿੰਦੇ ਤਲੀ ਅਤੇ ਖੱਟੀ ਚੀਜ਼ ਨਹੀਂ ਖਾਣੀ, ਖੰਘ ਤਾਂ ਹਟੇਗੀ। ਅਤੇ ਜੇ 400 ਰੁਪਏ ਦੀ ਦਵਾਈ ਲੈ ਕੇ ਆਵੇ ਅਤੇ 2 ਰੁਪਈਆਂ ਦੇ ਪਕੌੜੇ ਖਾ ਲਵੇ ਰਾਹ 'ਚ ਲੈ ਕੇ, ਕਰੇਗੀ ਦਵਾਈ ਕੰਮ? ਨਹੀਂ ਕਰੇ। ਸਾਰਾ ਦਿਨ ਭਜਨ ਕਰੀ ਜੇ ਕੋਈ ਅਤੇ 2 ਕੁ ਮਿੰਟ ਬਹਿ ਕੇ ਨਿੰਦਿਆ ਕਰ ਲਵੇ, ਬਰਾਬਰ ਹੋ ਜਾਓ, ਕੁਛ ਨਹੀਂ ਰਹੇਗਾ। ਜੇ ਨਾਮ ਦਾ ਧਨ ਇਕੱਠਾ ਕਰਨਾ ਹੈ ਫਿਰ ਚੁਗਲੀ ਅਤੇ ਨਿੰਦਿਆ ਦੀ ਖਟਿਆਈ ਦਾ ਪਰਹੇਜ਼ ਕਰਨਾ ਪਏਗਾ। ਸਾਧਨਾ ਕਰਨ ਵਾਲੇ ਛੱਡ ਕੇ ਦੇਖ ਲਓ ਦੋਵੇਂ ਗੱਲਾਂ, ਗੜੇ ਵਰਗਾ ਠੰਡਾ ਹੋ ਜਾਏਗਾ ਮਨ, ਗੜੇ ਵਰਗਾ। ਆਪਾਂ ਤਾਂ ਦੂਜਿਆਂ ਦੇ ਪਾਪ ਇਕੱਠੇ ਕਰੀ ਜਾਂਦੇ ਹਾਂ ਕਰ ਕਰਕੇ ਨਿੰਦੇ ਹਾਂ, ਨਾਲੇ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਆਪਾਂ ਸੁਣ ਕੇ ਵੀ ਅਣਡਿੱਠ ਨਹੀਂ ਕਰ ਸਕਦੇ, ਅਰਦਾਸ ਇਹ ਕਰਦੇ ਹਾਂ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਅਤੇ ਆਪਾਂ ਨੂੰ ਪਤਾ ਨਹੀਂ ਗੱਲ ਦਾ ਬਾਤ ਤਾਂ ਅੱਗੇ ਦਾ ਪਿੱਛਾ, ਬਸ ਡਾਰਾਂ ਬਣਾਈ ਜਾਂਦੇ ਹਾਂ ਸੁਣ ਸੁਣ ਕੇ ਇੱਕ ਦੂਜੇ। ਵਾਹਿਗੁਰੂ ਦਾਸ ਜੀ ਕਹਿੰਦੇ ਨੇ, ਪੁੱਛਤ ਹੈ ਬੈਦ ਖਾਤ ਔਖ ਦੰਨਾ ਸੰਜਮ ਸੇ, ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈ। ਪੁੱਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਸਾਡੇ ਵਾਂਗੂ ਗੱਲਾਂ ਤਾਂ ਕਰਦਾ ਗੁਰਮੁਖਾਂ ਵਾਲੀਆਂ, ਪਰ ਜਿਹੜੇ ਕੰਮ ਨੇ ਉਹ ਮਨਮੁੱਖਾਂ ਵਾਲੇ ਨੇ, ਅਤੇ ਕੰਮ ਮਨਮੁੱਖਾਂ ਵਾਲੇ ਨੇ ਸਾਡੇ ਵਾਂਗੂ।
ਰੀਸਾਂ ਕਰਦੇ ਸੁਹਾਗਣਾ ਵਾਲੀਆਂ, ਕਰਮ ਦੁਹਾਗਣਾ ਦੇ, ਗੱਲਾਂ ਕਰਦੇ ਸੁਹਾਗਣਾ ਵਾਲੀਆਂ, ਕਰਮ ਦੁਹਾਗਣਾ ਦੇ।
ਸਾਰੀਆਂ ਮਾਈਆਂ ਬੋਲੋ ਗੱਜ ਕੇ,
ਰੀਸਾਂ ਕਰਦੇ ਸੁਹਾਗਣਾ ਵਾਲੀਆਂ, ਸੁਹਾਗਣਾ ਉਹ ਸੁਹਾਗਣਾ ਵਾਲੀਆਂ, ਕਰਮ ਨੇ ਸੁਹਾਗਣਾ ਦੇ, ਰੀਸਾਂ ਕਰਦੇ ਨੇ ਸੁਹਾਗਣਾ ਵਾਲੀਆਂ, ਕਰਮ ਦੁਹਾਗਣਾ ਦੇ। ਸੁਹਾਗਣਾ ਵਾਲੀਆਂ ਉਹ ਕਰਮ ਨੇ ਦੁਹਾਗਣਾ ਦੇ ਰੀਸਾਂ ਕਰਦੇ ਸੁਹਾਗਣਾ ਵਾਲੀਆਂ ਕਰਮ ਦੁਹਾਗਣਾ ਦੇ ਉਹ ਕਰਮ ਦੁਹਾਗਣਾ ਦੇ
ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ ਹਾਂ ਰੀਸਾ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ ਠੀਕ ਹੈ ਗੁਰਮੁਖਾਂ ਦੀ ਰੀਸ ਕਰਨੀ ਚਾਹੀਦੀ ਅੰਮ੍ਰਿਤ ਵੇਲੇ ਉੱਠਣ ਦੀ ਸਿਮਰਨ ਕਰਨ ਦੀ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸੰਗਤ ਕਰਨ ਦੀ ਪਰ ਜੇ ਕੋ ਆਖੇ ਮੈਂ ਬਾਬਾ ਈਸ਼ਰ ਸਿੰਘ ਬਣ ਜਾਵਾਂਗਾ ਜਾਂ ਸੰਤ ਬਾਬਾ ਸੁਖਦੇਵ ਸਿੰਘ ਬਣ ਜਾਵਾਂਗਾ ਨਰਕਾਂ ਨੂੰ ਜਾਊਗਾ ਕਰਨੀ ਦੇਖ ਲਵੇ ਆਪਣੀਆਂ ਸੇਵਕ ਅਖਵਾ ਲਵੇ ਬਸ ਇਸ ਤੋਂ ਅੱਗੇ ਉਹਨੂੰ ਕੁਛ ਨਹੀਂ ਹੋਰ ਚਾਹੀਦਾ ਸੇਵਕ ਬਹੁਤ ਇਹੋ ਜਿਹੇ ਹੰਕਾਰੀ ਜੇ ਬੰਦੇ ਰੀਸਾਂ ਕਰਨ ਲੱਗ ਜਾਂਦੇ ਨੇ ਉਹਨਾਂ ਦੀਆਂ ਉਹਨਾਂ ਦੇ ਤਾਂ ਪਤਾ ਨਹੀਂ ਕਿੰਨੇ ਯੁੱਗ ਹੋ ਗਏ ਉਹਨਾਂ ਨੂੰ ਤਪ ਕਰਦਿਆਂ ਫਿਰ ਇਸ ਜਨਮ 'ਚ ਦੇਖਿਆ ਸੀ ਇਸ ਜਨਮ 'ਚ ਇੱਕ ਦਿਨ ਪੂਰਾ ਨਹੀਂ ਉਸ ਤਰ੍ਹਾਂ ਕਰ ਸਕਦਾ ਕੋਈ ਜਿਵੇਂ ਉਹਨਾਂ ਨੇ ਸਾਰੀ ਜ਼ਿੰਦਗੀ ਕੀਤੀ ਠੀਕ ਹੈ ਬਚਨ ਮੰਨ ਕੇ ਆਪਣਾ ਜਨਮ ਸਫਲਾ ਕਰ ਲਵੇ ਕੀ ਲੈਣਾ ਚਾਰ ਕੁ ਲੋਕ ਵਾਹ 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 ਕਰ ਦੇਣਗੇ ਫਿਰ ਕੁਛ ਨਹੀਂ ਹੋਣ ਲੱਗਾ ਸੰਗਲ ਤਾਂ ਆਪਣੇ ਗਲ 'ਚ ਹੀ ਪੈਣਾ ਜਮਾਣਾ ਅਰਦਾਸ ਕਰਦੇ ਵੀ ਗੁਰੂ ਦੇ ਚਰਨਾਂ 'ਚ ਗੁਰੂ ਜਾਣੇ ਅਤੇ ਗੁਰੂ ਦਾ ਕਾਰਜ ਜਾਣੇ ਬਸ ਤਾਂ ਉਹਦਾ ਭਲਾ ਹੈ ਨਹੀਂ ਤਾਂ ਫਿਰ ਫਸਣ ਕੀ ਵਿਦ ਸਭ ਕੋਈ ਜਾਣੇ ਛੁੱਟਣ ਕੀ ਇੱਕ ਕੋਈ ਸੌ ਸਾਸਨ ਜੀ ਰੀਸ ਕਰਨੀ ਚਾਹੀਦੀ ਹੈ ਆਪਣੇ ਵੱਡਿਆਂ ਦੀ ਬਜ਼ੁਰਗਾਂ ਦੀ ਜੋ ਬਚਨ ਕੀਤਾ ਉਹ ਅੰਮ੍ਰਿਤ ਵੇਲੇ ਉੱਠਦੇ ਹੁੰਦੇ ਸੀ ਮਹਾਰਾਜ ਆਪਾਂ ਨੂੰ ਵੀ ਉੱਠਣਾ ਚਾਹੀਦਾ ਉਹ ਸਿਮਰਨ ਕਰਦੇ ਸੀ ਆਪਾਂ ਨੂੰ ਵੀ ਕਰਨਾ ਚਾਹੀਦਾ ਬਾਣੀ ਦਾ ਅਭਿਆਸ ਕਰਦੇ ਸੀ ਸੇਵਾ ਕਰਦੇ ਅਤੇ ਕਰਾਉਂਦੇ ਸੀ ਆਪਾਂ ਨੂੰ ਵੀ ਕਰਨਾ ਚਾਹੀਦਾ ਇਹ ਰੀਸਾਂ ਚੰਗੀਆਂ ਇੱਕ ਆ ਪਖੰਡੀ ਜੀ ਕਲਗੀਧਰ ਪਾਤਸ਼ਾਹ ਦੀ ਰੀਸ ਕਰ ਬੈਠਾ ਸੀ ਨਾ ਪਤਾ ਤਾਂ ਹੋਣ ਹੀ ਲੱਗੂ ਜਿੱਦਣ ਖਿੰਡ ਗਿਆ ਨਾ ਲੱਭਣਾ ਵੀ ਨਹੀਂ ਪਤਾ ਨਹੀਂ ਕਿੱਧਰ ਨੂੰ ਜਾਣਾ ਕਰ ਬੈਠਾ ਰੀਸ ਫਿਰ ਕਲਗੀਧਰ ਪਾਤਸ਼ਾਹ ਦੀ ਕਿਸੇ ਪਖੰਡੀ ਜੀ ਦੀ ਕਰ ਲੈਂਦਾ ਫਿਰ ਤਾਂ ਕੁਛ ਨਹੀਂ ਸੀ ਉਹਦਾ ਹੋਣਾ ਉਹ ਹਾਥੀ ਸਿਰੇ ਪਾ ਬੈਠਿਆ ਹੁਣ ਤਾਂ ਤਿਆਰੀ ਹੈ ਦੋਜਕ ਨੂੰ ਜਾਣ ਦੀ ਉਹਦੀ ਪਤਾ ਨਹੀਂ ਕਿਹਨੂੰ ਸੇਵਾ ਬਖਸ਼ੇਗਾ ਗੁਰੂ ਬਖਸ਼ੇਗਾ ਜ਼ਰੂਰ ਇਤਿਹਾਸ ਹੈ ਖਾਲਸੇ ਦਾ ਥੋੜ੍ਹਾ ਵੀ ਕਿਤੇ ਝੂਠਾ ਹੋ ਜਾਊਗਾ ਜਿਹਨੇ ਦਸਤ ਪੰਜਾ ਲਿਆ ਖਾਲਸੇ ਨੇ ਉਹਦੀ ਨੀਂਦ ਹਰਾਮ ਕੀਤੀ ਹੈ ਆਉਂਦੀ ਨਹੀਂ ਨੀਂਦ ਉਹ ਪਖੰਡੀ ਜੀ ਨੂੰ ਹੁਣ ਲੁੱਕ ਲੁੱਕ ਕੇ ਸੌਂਦਾ ਫਿਰਦਾ ਦਸਵੇਂ ਪਾਤਸ਼ਾਹ ਬਣਦਾ ਫਿਰਦਾ ਸੌ ਸਾਸਨ ਜੀ ਗੁਰੂਆਂ ਦਾ ਸਤਪੁਰਸ਼ਾਂ ਦਾ ਬਚਨ ਮੰਨਣਾ ਚਾਹੀਦਾ ਉਹਨਾਂ ਦੀਆਂ ਉਹਨਾਂ ਵਰਗੇ ਬਣ ਕੇ ਪਖੰਡ ਨਹੀਂ ਕਰਨਾ ਚਾਹੀਦਾ ਭਾਈ ਗੁਰਦਾਸ ਜੀ ਕਹਿੰਦੇ ਪੁਸ਼ਤ ਸੁਹਾਗਣ ਹੈ ਕਰਮ ਦੁਹਾਗਣ ਕੇ ਹਿਰਦੈ ਬਿਵਿਚਾਰ ਕਤ ਸਹਿਜਾ ਬੁਲਾਈਏ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈ ਗੁਰੂ ਮਹਾਰਾਜ ਕਹਿੰਦੇ ਵੈ ਜੀ ਕੀ ਗੱਲ ਸਾਡੀ ਨਬਜ ਫੜੀ ਹੈ ਵੈਦ ਕਹਿੰਦਾ ਪਿਤਾ ਗੁਰੂ ਨਾਨਕ ਦੇ ਮਾਰਨ ਤੁਹਾਡਾ ਪਿਤਾ ਮੈਨੂੰ ਬੁਲਾ ਕੇ ਲਿਆ ਕਿ ਢਿੱਲਾ ਹੈ ਨਾਨਕ ਮੈਂ ਤੇਰੀ ਨਬਜ ਪਰਖ ਕੇ ਦਵਾਈ ਦਿਆਂਗਾ ਤੂੰ ਪਰਹੇਜ਼ ਰੱਖ ਕੇ ਵਰਤੇਗਾ ਤੰਦਰੁਸਤ ਹੋ ਜਾਏਗਾ ਸਤਿਗੁਰੂ ਮਹਾਰਾਜ ਉੱਤੋਂ ਬਾਂਹ ਛਡਾ ਕੇ ਕਹਿੰਦੇ ਦੱਸ ਜਿਹੜਾ ਆਪ ਬਿਮਾਰ ਹੋਵੇ ਦੂਜੇ ਦਾ ਇਲਾਜ ਕਰ ਸਕਦਾ ਹੈ ਕਹਿੰਦਾ ਨਹੀਂ ਮਹਾਰਾਜ ਕਹਿੰਦੇ ਤੂੰ ਤਾਂ ਆਪ ਖੁਦ ਰੋਗੀ ਹੈ ਅਤੇ ਮੇਰੀ ਬਿਮਾਰੀ ਲੱਭ ਰਿਹਾ ਸੁਣਦਾ ਤਾਂ ਵੈਦ ਹਰਦਾਸ ਵੀ ਰਹਿੰਦਾ ਸੀ ਫਰੇ ਜਾ ਟਾਈਮ ਆ ਗਿਆ ਭਲਾ ਹੋਣ ਦਾ, ਫਿਰ ਵੀ ਆਪਣੇ ਮਨ ਨੂੰ ਕੜਾ ਜਿਹਾ ਕਰਕੇ ਕਹਿੰਦਾ ਨਾਨਕ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਹੈ, ਮੈਨੂੰ ਤਾਂ ਕੋਈ ਰੋਗ ਨਹੀਂ ਹੈ, ਮੈਂ ਤਾਂ ਤੰਦਰੁਸਤ ਹਾਂ। ਮਹਾਰਾਜ ਕਹਿੰਦੇ ਸਰੀਰ ਕਰਕੇ ਤੰਦਰੁਸਤ ਹੋਣਾ ਹੈ, ਮਨ ਕਨੀ ਝਾਤੀ ਮਾਰਤਾ ਵਾਲਾ ਕਿੰਨੀਆਂ ਕੁ ਬਿਮਾਰੀਆਂ ਨੇ। ਕਹਿੰਦਾ ਜੀ ਮਨ ਦੀਆਂ ਬਿਮਾਰੀਆਂ ਦਾ ਤਾਂ ਮੈਨੂੰ ਨਹੀਂ ਪਤਾ, ਮੈਂ ਤਾਂ ਸਰੀਰਕ ਬਿਮਾਰੀ ਦੂਰੋਂ ਵੀ ਦੇਖ ਦਿੰਦਾ ਖੜ ਕੇ ਬੰਦੇ ਨੂੰ, ਕਈ ਦੇਖ ਲੈਂਦੇ ਸੀ ਵੈ ਦੂਰੋਂ ਹੀ, ਉਹਨਾਂ ਦੀ ਇਕਾਗਰਤਾ ਹੀ ਇੰਨੀ ਹੁੰਦੀ ਸੀ ਸਤਸੰਗ। ਫਿਰ ਮਹਾਰਾਜ ਕਹਿੰਦੇ ਤੈਨੂੰ ਅਸੀਂ ਦੱਸਦੇ ਹਾਂ ਤੇਰੇ ਮਨ ਨੂੰ ਕਿੰਨੀਆਂ ਕੁ ਬਿਮਾਰੀਆਂ ਨੇ। ਗੁਰੂ ਮਹਾਰਾਜ ਕਹਿੰਦੇ ਤੇਰੇ ਮਨ ਨੂੰ ਟੀਵੀ ਦਾ ਰੋਗ ਵੀ ਹੈ, ਭਿਆਨਕ ਰੋਗ, ਜਿਵੇਂ ਅੱਜ ਕੱਲ੍ਹ ਕੈਂਸਰ ਹੋ ਜਾਏ ਨਾ ਕਿਸੇ ਨੂੰ ਤੇ ਡਾਕਟਰ ਕਹਿ ਦੇਵੇ ਕੈਂਸਰ ਹੈ, ਬਸ ਇੰਨੀ ਗੱਲ ਸੁਣ ਲਵੇ ਮਰੀਜ਼, ਫਿਰ ਚਾਹੇ ਜਿਹੜੀ ਮਰਜ਼ੀ ਕੀਤਾ ਪੜ੍ਹਾਈ ਜੇ ਉਦਣ ਤੋਂ ਹੀ ਸੁੱਕਣ ਲੱਗ ਜਾਏਗਾ, ਜਿੰਨੇ ਮਰਜ਼ੀ ਗਿਆਨ ਘੋਟੀ ਜਾਓ ਕੋਨੂੰ ਪਤਾ ਲੱਗ ਗਿਆ ਮੈਂ ਬਚਾਂਗਾ ਨਹੀਂ ਹੁਣ, ਭਾਵੇਂ ਇਲਾਜ ਹੈਗਾ ਬਹੁਤ ਪਰਮੇਸ਼ਰ ਦੇ ਘਰ ਕੋਈ ਘਾਟਾ ਨਹੀਂ ਹੈ। ਉਦੋਂ ਜਿਹੜੀ ਟੀਵੀ ਸੀ ਲਾ ਇਲਾਜ ਰੋਗ ਸੀ, ਜਿਹਨੂੰ ਟੀਵੀ ਹੋ ਜਾਂਦੀ ਸੀ ਕਹਿੰਦਾ ਸੀ ਹੁਣ ਨਹੀਂ ਬਚੇਗਾ, ਸੁੱਕ ਸੁੱਕ ਕੇ ਮਰ ਜਾਏਗਾ। ਮਨ ਦੀ ਟੀਵੀ ਕੀ ਹੁੰਦਾ, ਮਨ ਦਾ ਟੀਵੀ ਰੋਗ, ਦੂਜੇ ਦੀ ਵਡਿਆਈ ਸੁਣ ਕੇ ਮਨ ਚ ਸੜਨਾ ਹੈ, ਮਨ ਦੀ ਟੀਵੀ ਰੋਗ ਹੈ। ਕਿਸੇ ਦਾ ਚੰਗਾ ਮਕਾਨ ਦੇਖ ਕੇ, ਚੰਗੀ ਫਸਲ ਦੇਖ ਕੇ, ਕਿਸੇ ਦਾ ਜਸ ਸੁਣ ਕੇ ਮਨ ਦੇ ਵਿੱਚ ਸੜੀ ਜਾਣਾ, ਇਹ ਮਨ ਦਾ ਟੀਵੀ ਰੋਗ ਹੈ, ਬੜਾ ਭਿਆਨਕ ਰੋਗ ਹੈ। ਫਿਰ ਮਹਾਰਾਜ ਕਹਿੰਦੇ ਤੈਨੂੰ ਕੋੜ ਦਾ ਵੀ ਰੋਗ ਹੈ, ਕੋੜ ਦਾ, ਮਨ ਦਾ ਕੋੜ, ਜਿਹਨੂੰ ਪਿਛਲੇ ਜਨਮ ਚ ਕੋੜ ਹੋਵੇ ਉਹਨੂੰ ਇਸ ਜਨਮ ਚ ਵੀ ਹੋ ਜਾਂਦਾ ਤੇ ਅੱਗੇ ਵੀ ਹੋ ਜਾਏਗਾ, ਫਿਰ ਅਗਲੇ ਜਨਮਾਂ ਤੱਕ ਵੀ ਚਲਿਆ ਜਾਂਦਾ ਜਿਹੜਾ ਕੋੜ ਹੈ। ਵੈਦੇ ਤਾਂ ਹੋਰ ਸੁੱਕਣ ਲੱਗ ਗਏ ਇਹੋ ਜਿਹੇ ਬਿਮਾਰੀਆਂ ਸੁਣ ਸੁਣ ਕੇ। ਮਹਾਰਾਜ ਕਹਿੰਦਾ ਜੀ ਕੋੜ ਕੀ ਹੈ, ਮਹਾਰਾਜ ਕਹਿੰਦਾ ਜਿਹੜਾ ਹੋਮੇ ਦਾ ਰੋਗ ਤੈਨੂੰ ਚੰਬੜਿਆ ਨਾ, ਜਿਸ ਕਰਕੇ ਜੰਮਦਾ ਮਰਦਾ ਫਿਰਦਾ, ਇਹ ਪੁਰਾਣਾ ਰੋਗ ਹੈ, ਹੋਮੇ ਦੀਰਘ ਰੋਗ ਹੈ, ਪਿੱਛੇ ਜਨਮਾਂ ਤੋਂ ਹੀ ਤੁਰਿਆ ਆਉਂਦਾ ਹੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਗਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੈ ਕਰ ਕਰ ਜੰਤੂ ਪਾਇਆ, ਹੋਮੈ ਬੁੱਝੈ ਤਾਂਦਰ ਸੁੱਝੈ। ਇਹ ਇੰਨਾ ਸਾਰਾ ਸਲੋਕ ਵੈਦ ਨੂੰ ਉਪਦੇਸ਼ ਦਿੰਦੇ ਆ ਕਿ ਕਿੱਥੋਂ ਕਿੱਥੋਂ ਤੱਕ ਹੋਮੇ ਦਾ ਰੋਗ ਤੈਨੂੰ ਅਸਰ ਕਰਦਾ। ਇਹ ਵੈਦ ਨੂੰ ਨਹੀਂ ਸਮਝਾ ਰਹੇ, ਇਹ ਤਾਂ ਆਪਾਂ ਨੂੰ ਸਮਝਾ ਰਹੇ ਨੇ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ। ਵੈਦ ਨੂੰ ਨਹੀਂ, ਇਹ ਤਾਂ ਸਾਰੀ ਲੋਕਾਈ ਨੂੰ ਇਹੀ ਰੋਗ ਨੇ, ਟੀਵੀ ਦਾ ਵੀ ਰੋਗ ਹੈ, ਕੋੜ ਦਾ ਵੀ ਰੋਗ ਹੈ ਆਪਣੇ ਅੰਦਰ ਜਿਹੜਾ ਬਹੁਤ ਪੁਰਾਣਾ ਹੈ, ਉਹ ਹੋਮੇ ਦਾ ਰੋਗ ਹੈ, ਸੱਚੇ ਪਾਤਸ਼ਾਹ ਨੂੰ ਦੱਸਦੇ ਨੇ।
ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ, ਉਹ ਜੰਮਦਾ ਤੇ ਮਰਦਾ ਬੰਨਿਆ ਹੋਇਆ, ਮਾਰਦਾ ਹੈ ਹਮੇ ਦਾ ਜੰਮਦਾ ਤੇ ਮਰਦਾ ਜੀ ਹਮੇ ਦਾ ਬੰਨਿਆ ਹੋਇਆ
ਕਹਿੰਦੇ ਤੈਨੂੰ ਹਉਮੈ ਦਾ ਰੋਗ ਹੈ ਜਿਹੜਾ ਬਹੁਤ ਪੁਰਾਣਾ ਕੋੜ ਹੋਇਆ ਹੋਇਆ ਜੇ ਨਾ ਇਲਾਜ ਕਰਾਇਆ ਅਗਲੇ ਜਨਮ ਚ ਫੇਰ ਹੋ ਜਾਏਗਾ। ਫਿਰ ਮਹਾਰਾਜ ਕਹਿੰਦੇ ਤੈਨੂੰ ਬੰਮਣ ਦਾ ਰੋਗ ਹੈ ਜੋ ਕੁਛ ਖਾਣਾ ਉਹ ਹਜ਼ਮ ਨਾ ਆਉਣਾ ਉੱਪਰ ਛਾਲ ਆ ਜਾਣੀ ਆਦਤ ਹੁੰਦੀ ਹੈ ਇੱਥੋਂ ਸੁਣਨਾ ਉੱਥੇ ਕਰਨਾ ਉੱਥੋਂ ਸੁਣਨਾ ਇੱਧਰ ਜਾ ਕੇ ਕਰਨਾ ਬਰਦਾਸ਼ਤ ਨਾ ਕਰ ਸਕਣਾ ਬਿਮਾਰੀ ਹੁੰਦੀ ਹੈ ਇਹ ਬੜਿਆਂ ਨੂੰ ਇਹ ਜਿੰਨੇ ਲੜਾਈਆਂ ਝਗੜੇ ਪੈਂਦੇ ਨੇ ਇਹੋ ਜਿਹੇ ਬਿਮਾਰੀਆਂ ਵਾਲੇ ਪਾਉਂਦੇ ਨੇ ਬਮਨ ਰੋਗ ਵਾਲੇ ਜਿਹੜੇ ਅੱਗੇ ਪਹੁੰਚਾਉਂਦੇ ਨੇ ਇੱਥੋਂ ਸੁਣ ਕੇ ਅੱਗੇ ਉੱਥੋਂ ਸੁਣ ਕੇ ਉੱਧਰ ਗਿਣਾਏ ਗਏ ਸੱਚੇ ਪਾਤਸ਼ਾਹ ਨੇ ਬਹੁਤ ਭਿਆਨਕ ਰੋਗ ਦੱਸੇ ਵੈਦ ਥੱਲੇ ਬਹਿ ਗਿਆ ਮੰਜੇ ਤੁਮਾਰ ਦੇ ਚਰਨ ਫੜ ਕੇ ਕਹਿੰਦਾ ਮਹਾਰਾਜ ਇਹਦਾ ਕੋਈ ਇਲਾਜ ਵੀ ਹੈ ਇੰਨੀਆਂ ਇਹਨਾਂ ਬਿਮਾਰੀਆਂ ਦਾ। ਮਹਾਰਾਜ ਕਹਿੰਦੇ ਜਿੰਨੇ ਭਿਆਨਕ ਰੋਗ ਨੇ ਇਹਨਾਂ ਦੀ ਦਵਾਈ ਇੱਕੋ ਹੀ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਪਰ ਉਹ ਨਾਮ ਤੇਲ ਦੀ ਧਾਰਾਵਤ ਜਪਣਾ ਪਏਗਾ ਤੇਲ ਦੀ ਧਾਰਾਵਤ ਜਿਵੇਂ ਤੇਲ ਦੂਜੇ ਭਾਂਡੇ ਚ ਪਾਈਏ ਨਾ ਉਹਦੀ ਧਾਰ ਨਹੀਂ ਟੁੱਟਦੀ ਹੁੰਦੀ। ਕਦੇ ਵੀ ਤੈਨੂੰ ਨਾਮ ਭੁੱਲੇ ਨਾ ਵਾਹਿਗੁਰੂ 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 ਫਿਰ ਇਹ ਰੋਗ ਹੁੱਟਣ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਸਦਾ ਤੈਨੂੰ ਕਦੇ ਵੀ ਨਾ ਭੁੱਲੇ ਸਾਰੇ ਰੋਗ ਹਟ ਜਾਣਗੇ ਤੇਰੇ। ਵੈਦ ਇਲਾਜ ਕਰਨ ਆਇਆ ਸੀ ਕਰਾ ਕੇ ਚਲਿਆ ਗਿਆ। ਮਾਤਾ ਕਹਿੰਦੀ ਨਾਨਕ ਤੈਨੂੰ ਰੋਗ ਵੀ ਕੋਈ ਨਹੀਂ ਫਿਰ ਤੂੰ ਖਾਂਦਾ ਪੀਂਦਾ ਕੁਛ ਨਹੀਂ ਤੇਰੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸਰੀਰ ਕਮਜ਼ੋਰ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਮਾਤਾ ਉਹ ਰੋਗ ਤਾਂ ਜਿਹਨੂੰ ਲੱਗਿਆ ਹੋਵੇ ਨਾ ਉਹਨੂੰ ਪਤਾ ਹੁੰਦਾ। ਜਿਹੜੇ ਰੱਬ ਦੇ ਵਿਰਾਗੀ ਪੁਰਸ਼ ਹੁੰਦੇ ਨਾ ਰੱਬ ਦੇ ਮਿਲਣ ਦਾ ਜਿਹਨਾਂ ਨੂੰ ਵਿਰਾਗ ਲੱਗਦਾ ਉਹਨਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ ਨੌ ਆਸ਼ਕਾਰਾ ਨੌ ਨਿਸ਼ਾਨੀ ਹੈ ਪਿਸਰ ਰੰਗ ਜਰਦੋ ਆਹ ਸ਼ਰਦੋ ਚਸ਼ਮ ਤਰ ਕੰਮ ਖੁਰਦਨੋ ਕੰਮ ਗੁਫਤਨੋ ਖਾਬ ਸ਼ਹਿਰਾਮ ਇੰਤਜਾਰੀ ਬੇਕਰਾਰੀ ਦਸਤ ਸਰ। ਨੌ ਨਿਸ਼ਾਨੀਆਂ ਮਾਤਾ ਇਹ ਤਾਂ ਜਿਹਨੂੰ ਲੱਗੀ ਹੋਵੇ ਨਾ ਉਹਨੂੰ ਪਤਾ ਹੁੰਦਾ ਹੈ ਦੂਜੇ ਨੂੰ ਨਹੀਂ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤਾਂ ਨਿਆਲੇ ਤੀਰ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਵੀ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਕੌਣ ਜਾਣਦਾ ਜਿਸ ਤਨ ਲੱਗੀ ਆ ਸੋਈ ਲਾਗੀ ਪੀਰ ਬ੍ਰਹਮ ਕੀ
ਮਾਤਾ ਉਹ ਕਿਸ ਨੂੰ ਲੱਗਿਆ ਹੋਵੇ ਬਰਾਗ ਦਾ ਦੁੱਖ ਪਰਮੇਸ਼ਰ ਨੂੰ ਮਿਲਣ ਦਾ ਉਹੀ ਜਾਣ ਸਕਦਾ। ਤੁਸੀਂ ਕੁਛ ਖਾਂਦੇ ਨਹੀਂ ਅੱਠੇ ਪੈਰ ਤੁਹਾਡੇ ਬੁੱਲ ਹਿਲਦੇ ਰਹਿੰਦੇ ਨੇ, ਮਾਤਾ ਮੈਂ ਅੱਠੇ ਪੈਰ ਪਰਮਾਤਮਾ ਦਾ ਨਾਮ ਜਪ, ਤੁਸੀਂ ਸਵੇਰੇ ਸ਼ਾਮ ਜਪ ਲਿਆ ਕਰੋ ਘੰਟਾ ਦੋ ਘੰਟੇ ਅੱਠੇ ਪੈਰ। ਗੁਰੂ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਹੈ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਨਹੀਂ ਰਹਿ ਸਕਦੀ। ਉਹ ਪਪੀ ਹੈ ਜਿਹੜਾ ਸਵਾਤੀ ਬੂੰਦ ਤੋਂ ਬਿਨਾਂ ਉਹਨੂੰ ਸ਼ਾਂਤੀ ਨਹੀਂ ਆਉਂਦੀ ਹੈ, ਜਿਹੜਾ ਭਵਰਾ ਹੈ ਉਹ ਫੁੱਲ ਤੋਂ ਬਿਨਾਂ ਬਚ ਨਹੀਂ ਸਕਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਬਰਾਗ ਲੱਗ ਗਿਆ ਪਰਮਾਤਮਾ ਦੇ ਨਾਮ ਦਾ, ਉਹ ਨਾਮ ਤੋਂ ਬਿਨਾਂ ਬਚ ਨਹੀਂ ਸਕਦੇ। ਮਾਤਾ ਐਸੀ ਹਾਲਤ ਹੈ, ਆਖਾਂ ਜੀਵਾਂ ਵਿਸਰੇ ਮਰ ਜਾਂ, ਜੇ ਮੈਨੂੰ ਨਾਮ ਭੁੱਲਦਾ ਮੇਰੇ ਪ੍ਰਾਣਾਂ ਦਾ ਅੰਤ ਹੋ ਜਾਂਦਾ ਹੈ। ਇਹ ਬੇਨਤੀ ਕਰਨੀ ਹੈ, ਸਤਿਗੁਰੂ ਪਾਸ ਬੇਨਤੀ ਆ, ਮਿਲੇ ਨਾਮ ਅਧਾਰਾ, ਅਧਾਰਾ ਨਹੀਂ ਅਧਾਰਾ, ਕਿ ਸੱਚੇ ਪਾਤਸ਼ਾਹ ਐਸੀ ਕਿਰਪਾ ਕਰ ਦਿਓ ਕਿ ਮੇਰਾ ਜੀਵਨ ਦਾ ਆਧਾਰ ਨਾਮ ਬਣ ਜਾਏ, ਜਿਵੇਂ ਮੱਛੀ ਦੇ ਜੀਵਨ ਦਾ ਆਧਾਰ ਪਾਣੀ ਹੈ, ਨਾਮ ਤੋਂ ਬਿਨਾਂ ਮੇਰਾ ਜੀਵਨ ਰਹਿ ਨਾ ਸਕੇ। ਤੇ ਮਾਤਾ ਜੀ ਕਹਿੰਦੇ ਫਿਰ ਮੈਨੂੰ ਵੀ ਦੱਸੋ ਨਾਮ ਜਿਹੜਾ ਐਸਾ ਪ੍ਰਾਣਾਂ ਤੋਂ ਵੀ ਪਿਆ ਪਿਆਰਾ, ਪ੍ਰਾਣ ਨਹੀਂ ਬਚ ਸਕਦੇ ਜਿਹਦੇ ਤੋਂ ਬਗੈਰ। ਸਤਿਗੁਰੂ ਮਹਾਰਾਜ ਕਹਿੰਦੇ ਮਾਤਾ ਦੱਸ ਤਾਂ ਦਿੰਦੇ ਹਾਂ ਪਰ ਜਪਿਆ ਨਹੀਂ ਜਾਣਾ ਹੈ, ਆਖਣ ਔਖਾ ਸੱਚਾ ਨਾਮ। ਦੱਸ ਦਿੰਦੇ ਹਾਂ, ਸਾਰਿਆਂ ਨੂੰ ਪਤਾ ਵਾਹਿਗੁਰੂ ਵਾਹਿਗੁਰੂ ਜਪਣਾ, ਸਾਰਾ ਦਿਨ ਕੋਈ ਚੁਗਲੀਆਂ ਕਰ ਸਕਦਾ, ਬਹਿ ਕੇ ਗੱਪਾਂ ਮਾਰ ਸਕਦਾ, ਨਿੰਦਿਆ ਕਰ ਸਕਦਾ, ਵਕੀਲੀ ਕਰ ਸਕਦਾ, ਮਜ਼ਦੂਰੀ ਕਰ ਸਕਦਾ, ਧੰਦੇ ਕਰ ਸਕਦਾ, ਪਰ ਦੋ ਘੜੀਆਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦਾ। ਸਾਰੋ ਦਿਵਸ ਮਜ਼ਦੂਰੀ ਕਰੇ, ਹਰ ਸਿਮਰਨ ਕੀ ਵੇਲਾ ਵੱਜਰ ਸਿਰ ਪਰ ਹੈ। ਮਹਾਰਾਜ ਕਹਿੰਦੇ ਸਾਰਾ ਦਿਨ ਟੋਕਰੀ ਢੋ ਸਕਦਾ ਮਜ਼ਦੂਰੀ, ਪਰ ਨਾਮ ਜਪਣ ਵੇਲੇ 100 ਮਣ ਦਾ ਪੱਥਰ ਸਿਰ ਤੇ ਰੱਖਿਆ ਜਾਂਦਾ, ਨਿਕਲਦਾ ਹੀ ਨਹੀਂ ਵਾਹਿਗੁਰੂ ਮੂੰਹ ਚੋਂ। ਬਾਸੀਆਂ ਆਉਂਦੀਆਂ ਨੇ ਜੀ, ਨੀਂਦ ਆਉਂਦੀ ਹੈ ਜੀ, ਗੋਡੇ ਦੁਖਣ ਲੱਗ ਜਾਂਦੇ ਨੇ ਜੀ, ਮਣੇ ਨਹੀਂ ਲੱਗਦਾ ਹੈ ਸਾਡਾ ਤਾਂ, ਇਹ ਸਭ ਮਨ ਦੀਆਂ ਘਾੜਤਾਂ ਨੇ। ਪਰ ਪਹਿਲਾਂ ਪਹਿਲਾਂ ਜਦੋਂ ਇਹ ਸ਼ੌਂਕ ਨਾਲ ਕਰਦਾ ਬਿਨਾਂ ਨਾਗੇ, ਇੱਕ ਤਾਂ ਆਪਣਾ ਨਿਯਮ ਨਹੀਂ ਛੱਡਣਾ, ਦੋ ਟਾਈਮ ਸਿਮਰਨ ਭਜਨ ਜ਼ਰੂਰ ਕਰਨਾ, ਥੋੜ੍ਹਾ ਕਰੇ ਭਾਵੇਂ, ਉਹਦੇ ਵਿੱਚ ਤਾਕਤ ਹੋ ਜਾਂਦੀ ਹੌਲੀ ਹੌਲੀ, ਫਿਰ ਰਸ ਆਉਣ ਲੱਗ ਜਾਂਦਾ, ਆਨੰਦ ਆਉਣ ਲੱਗ ਜਾਂਦਾ, ਨਾਮ ਆਨੰਦੀ ਬਣ ਜਾਂਦਾ, ਫਿਰ ਛੱਡਿਆ ਨਹੀਂ ਜਾਂਦਾ। ਐਵੇਂ ਕਿਸੇ ਦੀਆਂ ਗੱਲਾਂ ਸੁਣ ਕੇ ਗੱਲਾਂ 'ਚ ਨਹੀਂ ਆਉਣਾ ਚਾਹੀਦਾ, ਜੋ ਆਪਾਂ ਨੂੰ ਗੁਰੂ ਤੋਂ ਉਪਦੇਸ਼ ਮਿਲਿਆ ਉਹਦੀ ਕਮਾਈ ਕਰਨੀ ਚਾਹੀਦੀ ਹੈ, ਜਿੰਨੀ ਕਮਾਈ ਕਰਾਂਗੇ ਓਨੀ ਕਿਰਪਾ ਹੁੰਦੀ ਜਾਏਗੀ। ਸਾਰੇ ਦੁੱਖ ਵੀ ਇਹਦੇ ਅੰਦਰ ਹੀ ਨੇ, ਸੁੱਖ ਵੀ ਇਹਦੇ ਅੰਦਰ ਹੀ ਨੇ। ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹੇ, ਕਹੋ ਨਾਨਕ ਸੁਨ ਰੇ ਮਨਾ, ਦੁਰਲੱਭ ਮਾਨੁੱਖ ਦੇਹ। ਤੈਨੂੰ ਦੁਰਲੱਭ ਦੇਹ ਮਿਲੀ ਹੈ ਮਨੁੱਖਾ ਜਨਮ, ਗੁਰੂ ਵਾਲਾ ਬਣ ਕੇ ਨਾਮ ਜਪ ਕੇ ਇਹਨੂੰ ਸਫਲਾ ਕਰ ਲੈਣਾ ਚਾਹੀਦਾ, ਅਜਾਈ ਨਹੀਂ ਗਾਉਣਾ ਚਾਹੀਦਾ। ਸੋ ਸਤ ਸਿੰਘ ਜੀ ਗੁਰੂ ਵਾਲੇ ਬਣੋ, ਗੁਰੂ ਦੇ ਉਪਦੇਸ਼ ਤੇ ਚੱਲੋ। ਜਿਨ੍ਹਾਂ ਨੇ ਅੱਜ ਖੰਡੇ ਵੱਟੇ ਦਾ ਅੰਮ੍ਰਿਤ ਛਕਿਆ ਉਹ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਨਹੀਂ ਅਜੇ ਅੰਮ੍ਰਿਤ ਛਕਿਆ ਉਹਨਾਂ ਨੂੰ ਬੇਨਤੀ, ਆਪ ਛਕੋ, ਹੋਰ ਸੰਗਤਾਂ ਨੂੰ ਛਕਾਓ, ਪ੍ਰੇਰ ਪ੍ਰੇਰ ਕੇ। ਇਹ ਗੁਰੂ ਪੰਥ ਦੀ ਸਭ ਤੋਂ ਵੱਡੀ ਸੇਵਾ ਹੈ। ਸੋ ਸਤ ਸਿੰਘ ਜੀ, ਆਪਾਂ ਤਾਂ ਇੱਥੇ ਭੁੱਲੀ ਜਾਂਦੇ ਹਾਂ ਨਾ ਸਿੱਖੀ ਨੂੰ, ਨਾਮ ਨੂੰ। ਆਹ ਭਾਈ ਸੁਖਜੀਤ ਸਿੰਘ ਆਏ ਹੋਏ ਨੇ ਅਮਰੀਕਾ ਤੋਂ, ਮਹਾਰਾਜ ਦੇ ਸੇਵਕ ਬਾਬਾ ਸੁਖਦੇਵ ਸਿੰਘ ਮਹਾਰਾਜ। ਇਹ ਅਸੀਂ ਵਡਿਆਈ ਨਹੀਂ ਕਰਦੇ, ਤੁਸੀਂ ਕਹੋਗੇ ਪਤਾ ਨਹੀਂ ਉਹਨਾਂ ਨੇ ਕਿਹਾ ਹੋਣਾ ਤਾਂ ਕਰਦੇ ਹਾਂ, ਅਸੀਂ ਤਾਂ ਸੱਚਾਈ ਦੱਸਦੇ ਹਾਂ। ਅਸੀਂ ਰਹਿ ਕੇ ਦੇਖੇ ਇਹਨਾਂ ਨੂੰ ਕਿੰਨਾ ਕੁ ਮਹਾਂਪੁਰਸ਼ਾਂ ਨਾਲ, ਵੱਡਿਆਂ ਨਾਲ ਪ੍ਰੇਮ ਅਤੇ ਵਿਰਾਗ। ਸੋ ਆਏ ਹੋਏ ਨੇ, ਉਹਨਾਂ ਨੂੰ ਸਟੇਜ ਉੱਤੇ ਸਨਮਾਨ ਵੀ ਕੀਤਾ ਜਾਣਾ। ਉਹ ਅਨਨ ਸੇਵਕ ਨੇ ਮਹਾਂਪੁਰਸ਼ਾਂ ਦੇ, ਜਿਨ੍ਹਾਂ ਨੂੰ ਭਾਵਨਾ ਤਨ ਮਨ ਧਨ ਨਾਲ ਸੇਵਾ ਵੀ ਕਰਦੇ ਨੇ ਅਤੇ ਭਾਵਨਾ ਵੀ ਰੱਖਦੇ ਨੇ ਗੁਰੂ ਘਰ ਅਤੇ ਮਹਾਂਪੁਰਸ਼ਾਂ ਉੱਤੇ। ਆਪਾਂ ਇੱਥੇ ਹੀ ਭੁੱਲੀ ਜਾਂਦੇ ਹਾਂ, ਦੇਖ ਲਓ ਚੰਬਲ ਚੰਬਲ ਕੇ ਸਿੱਖੀ ਛੱਡੀ ਜਾ ਰਹੇ ਹਾਂ। ਜਿਨ੍ਹਾਂ ਨੂੰ ਪਿਆਰ ਆ ਉਹ ਵਿਦੇਸ਼ਾਂ ਵਿੱਚ ਵੀ ਗੁਰੂ ਦੀ ਸਿੱਖੀ ਨਾਲ ਜੁੜੇ ਹੋਏ ਨੇ, ਨਾਮ ਨਾਲ ਜੁੜੇ ਹੋਏ ਨੇ। ਸੌ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਓ, ਆਪਣੇ ਜਨਮ ਨੂੰ ਸਫਲਾ ਕਰੋ। ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ ਹੈ, ਵੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ। ਅਗਲੇ ਮਹੀਨੇ ਦਾ ਜਿਹੜਾ ਪ੍ਰੋਗਰਾਮ ਹੈ, ਜਿੱਥੇ ਜਿੱਥੇ ਦੀਵਾਨ ਮਹਾਂਪੁਰਸ਼ਾਂ ਨੇ ਬਖਸ਼ੇ ਸੰਗਤਾਂ ਨੂੰ, ਅਸੀਂ ਤਾਂ ਉਹ ਡਿਊਟੀ ਵਜਾ ਰਹੇ ਹਾਂ ਜੋ ਹੁਕਮ ਕਰ ਗਏ ਨੇ ਸੰਗਤਾਂ ਨੂੰ, ਉਹਨਾਂ ਨੇ ਦੀਵਾਨ ਦਿੱਤੇ ਹੋਏ ਨੇ ਵੱਡਿਆਂ ਨੇ, ਅਸੀਂ ਤਾਂ ਜੋ ਉਹਨਾਂ ਦਾ ਹੁਕਮ ਹੈ ਉਹਦੇ ਅਨੁਸਾਰ ਸੰਗਤਾਂ ਨੇ ਜਿਹੜਾ ਟਾਈਮ ਵੰਡਿਆ ਹੋਇਆ। ਬਾਬਾ ਜਸਵੀਰ ਸਿੰਘ ਜੀ ਦੱਸਣਗੇ ਹੁਕਮਨਾਮੇ ਤੋਂ ਬਾਅਦ ਜਿੱਥੇ ਜਿੱਥੇ ਦੀਵਾਨਾਂ ਦਾ ਟਾਈਮ ਦਿੱਤਾ ਹੋਇਆ। ਸੋ ਆਪ ਵੀ ਆਉਣਾ ਚਾਹੀਦਾ, ਹੋਰ ਵੀ ਸੰਗਤਾਂ ਨਾਲ ਪ੍ਰੇਰ ਕੇ ਲੈ ਕੇ ਆਉਣਾ ਚਾਹੀਦਾ। ਬੜਾ ਵੱਡਾ ਪੁੰਨ ਹੈ ਕਿਸੇ ਨੂੰ ਗੁਰੂ ਨਾਲ ਜੋੜਨ ਦਾ, ਅਤੇ ਬੜਾ ਵੱਡਾ ਪਾਪ ਹੈ ਕਿਸੇ ਨੂੰ ਗੁਰੂ ਨਾਲੋਂ ਤੋੜਨ ਦਾ। ਇਸ ਕਰਕੇ ਭਾਈ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਹੈ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ, ਧੰਨ ਹੈ
ਧਨ ਹੈ ਧਨ ਹੈ ਗੁਰ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ
ਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਜੀ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ